ਵਾਹਿਗੁਰੂ ਜੀ ਕੀ ਫਤਿਹ। ਇਹ ਮਨ ਹਰ ਦੀ ਧਿਆਇ ਤੋਂ ਇੱਕ ਮਨ ਇੱਕ ਚਿੱਤ ਭਾਏ। ਇਨਸਾਨ ਦੇ ਇਸ ਦੁਨੀਆਂ ਵਿੱਚ ਆ ਕੇ ਪਹਿਲੀ ਡਿਊਟੀ ਕੀ ਹੈ? ਰੱਬ ਨੂੰ ਧਿਆਉਣਾ, ਰੱਬ ਨੂੰ ਯਾਦ ਕਰਨਾ। ਕਿਉਂ? ਸਾਰੇ ਸਵਾਲ ਕਰਦੇ ਜੀ, ਵਾਹਿਗੁਰੂ ਕਿਉਂ ਕਰਨਾ, ਭਗਤੀ ਕਿਉਂ ਕਰਨੀ ਹੈ, ਸਿਮਰਨ ਕਿਉਂ ਕਰਨਾ। ਕੋਈ ਵੀ ਆਪਾਂ ਕੰਮ ਕਰਨੇ ਦੁਨੀਆਂ ਵਿੱਚ, ਉਹਦੇ ਪਿੱਛੇ ਕੋਈ ਨਾ ਕੋਈ ਦੂਜਾ ਭੇਦ ਹੁੰਦਾ। ਕੋਈ ਇਹਦਾ ਨਾਮ ਧਿਆਉਣਾ ਹੈ। ਇਹ ਗੁਰੂ ਸਾਹਿਬਾਂ ਨੇ ਇੱਕ ਗੁਰਮੁਖਾਂ ਦੀ ਰਾਹ ਤਿਆਰ ਕੀਤਾ ਸੀ ਆਪਣੇ ਮੂਲ ਨਾਲ ਜੁੜਨ ਵਾਸਤੇ, ਕਿਉਂਕਿ ਜਿਹੜਾ ਸਾਡਾ ਮੂਲ ਹੈ ਇਹ ਦੁਨੀਆਂ ਨਹੀਂ, ਅਸੀਂ ਇਸ ਦੁਨੀਆਂ ਦੇ ਵਾਸੀ ਨਹੀਂ, ਇਹ ਦੁਨੀਆਂ ਦੇ ਰਹਿਣ ਵਾਲੇ ਨਹੀਂ। ਸਾਡਾ ਮੂਲ ਹੈ ਜੋਤ ਸਰੂਪ ਆਤਮਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਦੁਨੀਆਂ ਵਿੱਚ ਆਪਾਂ ਆਏ ਹਾਂ ਆਪਣੇ ਮੂਲ ਨੂੰ ਪਹਿਚਾਨਣ ਵਾਸਤੇ, ਔਰ ਉਸ ਮੂਲ ਨੂੰ ਪਹਿਚਾਨਣ ਵਾਸਤੇ ਗੁਰੂ ਸਾਹਿਬਾਂ ਨੇ ਇੱਕ ਰਸਤਾ ਤਿਆਰ ਕੀਤਾ ਸੀ, ਜਿਹਨੂੰ ਕਿਹਾ ਸੀ ਸਿਮਰਨ, ਜਿਹਨੂੰ ਕਿਹਾ ਸੀ ਜਪਣਾ, ਜਿਹਨੂੰ ਕਿਹਾ ਸੀ ਧਿਆਉਣਾ, ਜਿਹਨੂੰ ਕਿਹਾ ਸੀ ਰਾਧਨਾ, ਚਿਤਾਰਨਾ, ਕੁਛ ਕਹਿ ਲਓ। ਇਹ ਮਨ ਹਰ ਜੀ ਧਿਆਇ ਤੋਂ ਇੱਕ ਮਨ ਇੱਕ ਚਿੱਤ ਪਾਏ। ਵੀ ਜੇ ਤੂੰ ਆਪਣੇ ਮੂਲ ਨੂੰ ਪਹਿਚਾਨਣਾ ਚਾਹੁੰਦਾ ਹੈ ਤਾਂ ਕੀ ਕਰ? ਉਹਨੂੰ ਪਿਆਰ, ਉਹਦੀ ਭਗਤੀ ਕਰ। ਭਗਤੀ ਕੀ ਚੀਜ਼ ਹੈ? ਭਗਤੀ ਹੈ ਭਾਉ, ਭਾਉ ਤੇ ਭਾਉ, ਰੱਬ ਦੇ ਡਰ ਵਿੱਚ ਰਹਿਣਾ, ਰੱਬ ਦੇ ਪਿਆਰ ਵਿੱਚ ਰਹਿਣਾ। ਭਗਤੀ ਹੈ ਰੱਬ ਦੀ ਰਜ਼ਾ ਵਿੱਚ ਰਹਿਣਾ, ਰੱਬ ਦੇ ਹੁਕਮ ਵਿੱਚ ਰਹਿਣਾ। ਹੁਣ ਅਸੀਂ ਰੱਬ ਦੇ ਹੁਕਮ ਤੋਂ ਬਾਹਰ ਹਾਂ, ਰੱਬ ਦੇ ਭਾਣੇ ਵਿੱਚ ਨਹੀਂ ਚੱਲਦੇ। ਧਿਆਨ ਦੇਣਾ, ਹੁਕਮ ਦੇ ਦੋ ਪੱਖ ਨੇ, ਦੋ ਪਾਸੇ ਨੇ ਹੁਕਮ ਦੇ, ਦੋ ਬਾਹਰ ਐਕਸਟ੍ਰੀਮਸ ਨੇ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪੁਆਈ। ਹੁਣ ਸਾਰੇ ਕਹਿੰਦੇ ਜੀ ਅਸੀਂ ਜੋ ਕੁਛ ਕਰਨਾ ਜੇ ਭੁੱਲੇ ਹਾਂ ਤੇ ਇਹ ਵੀ ਹੁਕਮ ਚ, ਹਾਂ ਜੇ ਭੁੱਲੇ ਹਾਂ ਇਹ ਹੁਕਮ ਚ, ਤਾਂ ਨਾਲ ਜਿਹੜੀ ਸਜ਼ਾ ਉਹ ਵੀ ਹੁਕਮ ਚ। ਸਜ਼ਾ ਜਿਹੜੀ ਆ, ਜਿਹੜੀਆਂ ਜੇਲ੍ਹਾਂ ਬਣੀਆਂ ਨੇ ਹੁਕਮ ਚ ਬਣੀਆਂ ਨੇ, ਤੇ ਜਿਹੜੇ ਜੇਲ੍ਹਾਂ ਭੁਗਤਦੇ ਨੇ ਉਹ ਵੀ ਭੁਗਤ ਹੁਕਮ ਚ ਭੁਗਤਦੇ ਨੇ। ਹੁਣ ਜੇ ਜੇਲ੍ਹਾਂ ਖਾਲੀ ਨੇ, ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਾਂ ਜਾ ਕੇ ਜੇਲ੍ਹਾਂ ਭਰ ਦਈਏ ਨਾ। ਜੇ ਭੈੜੇ ਕੰਮ ਕਰਦੇ ਹੋ ਜੇਲ੍ਹਾਂ ਚ ਜਾਣਗੇ, ਜਾਂਦੇ ਤਾਂ ਹੁਕਮ ਚ ਹੀ ਨੇ ਨਾ। ਪਰ ਆਪਾਂ ਸਾਰੇ ਕਹਿੰਦੇ ਕਿ ਅਸੀਂ ਐਸਾ ਕੰਮ ਨਾ ਕਰੀਏ ਜਿਹਦੇ ਨਾਲ ਸਾਨੂੰ ਜੇਲ੍ਹ ਹੋ ਜਾਵੇ। ਹੁਣ ਇਵੇਂ ਹੁਕਮ ਦੇ ਵਿੱਚ ਅਸੀਂ ਉਹ ਕੰਮ, ਸੋ ਐਸਾ ਕੰਮ ਮੂਲੇ ਨਾ ਕੀਚੇ ਜਿੱਤ ਅੰਤ ਪਛੋਤ ਆਈਏ। ਇਹੋ ਜਿਹਾ ਕੰਮ ਨਾ ਕਰੀ ਜਿਹਦੇ ਨਾਲ ਤੈਨੂੰ ਪਛੋਤਾਉਣਾ ਪਵੇ, ਜਿਹੜਾ ਤੈਨੂੰ ਦੁੱਖਾਂ ਦਾ ਭਾਗੀ ਬਣਾਵੇ, ਜਿਹਦੇ ਨਾਲ ਤੂੰ ਇਸ ਦੁਨੀਆਂ ਵਿੱਚ ਖੁਆਰ ਹੋਵੇ। ਪਰ ਨਹੀਂ, ਅਸੀਂ ਕਰੀ ਜਾਂਦੇ ਹਾਂ। ਇਹ ਰੱਬ ਨੇ ਇਨਸਾਨ ਨੂੰ ਫ੍ਰੀ ਵਿਲ ਦਿੱਤੀ ਹੈ, ਖੁੱਲੀ ਛੁੱਟੀ ਦਿੱਤੀ ਹੈ। ਇੱਕ ਹੁਕਮ, ਇੱਕ ਕਾਨੂੰਨ ਦੇ ਵਿੱਚ ਇੱਕ ਸਿਰਫ ਇਨਸਾਨ ਜੋਲੀ ਨੂੰ ਬੰਦ ਕੀਤਾ, ਉਹ ਕੀ ਸੀ? ਐਸ ਯੂ ਸੋ ਸ਼ੈਲ ਜੁਰੀ, ਕੀ ਹੈ? ਆਪੇ ਬੀਜ ਆਪੇ ਹੀ ਖਾ। 84 ਲੱਖ ਜੂਨਾਂ ਇਸ ਹੁਕਮ ਦੇ ਵਿੱਚ ਨਹੀਂ ਆਉਂਦੀਆਂ, 84 ਲੱਖ ਜੂਨਾਂ ਰੱਬ ਦੇ ਨਾਲ ਸੁਰ ਨੇ, ਦੇ ਆਰ ਇਨ ਟਿਊਨ ਵਿਦ ਗਾਡ, ਉਹਦੇ ਹੁਕਮ ਉਹਦੇ ਭਾਣੇ ਵਿੱਚ ਚੱਲਦੀਆਂ ਨੇ। ਪਰ ਇੱਕ ਚੀਜ਼ ਘਾਟ ਹੈ ਉਹਨਾਂ ਚ, ਕਿ ਉਹਨਾਂ ਨੂੰ ਅਕਲ ਨਹੀਂ, ਇਹ ਵਿਵੇਕ ਬੁੱਧੀ ਨਹੀਂ ਕਿ ਉਹ ਆਪਣੇ ਕਰਤੇ ਨੂੰ ਪਹਿਚਾਣ ਲੈ। ਪਰ ਇਹ ਬਖਸ਼ਿਸ਼, ਇਹ ਤੋਹਫਾ ਜਿਹੜਾ ਸਿਰਫ ਇਨਸਾਨ ਜੂਨੀ ਨੂੰ ਬਖਸ਼ਿਆ ਸੀ ਰੱਬ ਨੇ, ਇਹ ਫ੍ਰੀ ਵਿਲ ਜਿਹੜੀ ਦਿੱਤੀ ਸੀ, ਇਹ ਸੋਚਣ ਸ਼ਕਤੀ ਦਿੱਤੀ ਸੀ, ਇਹ ਜਿਹੜੀ ਅਕਲ ਦਿੱਤੀ ਸੀ, ਕਾਹਦੇ ਵਾਸਤੇ? ਕਿ ਇਹ ਰੱਬ ਨੂੰ ਯਾਦ ਕਰਕੇ, ਰੱਬ ਦੀ ਭਗਤੀ ਕਰਕੇ ਇਹ ਰੱਬ ਨਾਲ ਜੁੜ ਜਾਵੇ। ਪਰ ਅਫਸੋਸ ਕਿ ਜੇ ਅਕਲ ਤਾਂ ਦਿੱਤੀ ਸੀ ਰੱਬ ਨਾਲ ਜੁੜਨ ਵਾਸਤੇ, ਪਰ ਇਨਸਾਨ ਨੇ ਇਹ ਅਕਲ ਸਾਰੀ ਦੁਨੀਆਂ ਵਾਸਤੇ ਖਰਚ ਕਰ ਲਈ, ਸਾਰੀ ਦੁਨੀਆਂ ਨੇ ਲਾ ਦਿੱਤੀ, ਦੁਨੀਆਂ ਨੂੰ ਇਕੱਠਾ ਕਰਨ ਵਾਸਤੇ ਲਾ ਦਿੱਤੀ, ਦੁਨੀਆਂ 'ਚ ਖਰਚ ਹੋਣ ਵਾਸਤੇ, ਦੁਨੀਆਂ 'ਚ ਗੁਆਚਣ ਵਾਸਤੇ ਲਾ ਦਿੱਤੀ। ਗੱਲ ਕੀ? ਅਸੀਂ ਇਸ ਦੁਨੀਆਂ ਨੂੰ, ਅਕਲ ਨੂੰ ਇੰਨੀ ਐਕਸਟ੍ਰੀਮ ਤੱਕ ਲੈ ਗਏ ਕਿ ਆਪਣੇ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਅਸੀਂ ਭੁੱਲ ਗਏ। ਇਹ ਅਕਲ ਰੱਬ ਨੂੰ ਭੁੱਲਣ ਵਾਸਤੇ ਨਹੀਂ ਦਿੱਤੀ, ਇਹ ਅਕਲ ਦਿੱਤੀ ਸੀ ਅਕਲੀ ਸਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ। ਇਹ ਅਕਲ ਦਿੱਤੀ ਸੀ ਰੱਬ ਦੀ ਸੇਵਾ ਵਾਸਤੇ, ਰੱਬ ਨੂੰ ਧਿਆਉਣ ਵਾਸਤੇ, ਰੱਬ ਨੂੰ ਯਾਦ ਕਰਨ ਵਾਸਤੇ। ਹਰ ਬੰਦੇ ਤੋਂ ਬੰਦਗੀ ਜੇ ਤਿਰ ਘੱਟ ਮੇ ਸਾਹੋ, ਬੰਦਗੀ ਕਰਨ ਵਾਸਤੇ ਅਕਲ ਦਿੱਤੀ ਸੀ। ਜੇ ਬੰਦਗੀ ਕਰੇ, ਰੱਬ ਨੂੰ ਯਾਦ ਕਰੇ, ਰੱਬ ਦੇ ਨਾਮ ਵਿੱਚ ਆ ਕੇ ਇਹਨੂੰ ਮਾਣ ਪ੍ਰਾਪਤ ਹੋਵੇ, ਇਹਦਾ ਇਲਾਹੀ ਮਾਨ, ਰੱਬੀ ਮਾਨ, ਤੁਰਦਾ ਮਾਨ ਪ੍ਰਾਪਤ ਹੋਵੇ, ਅਕਲੀ ਪੜ੍ਹ ਕੇ ਬੁੱਝੀਏ, ਅਕਲ ਨਾਲ ਪੜ੍ਹ ਕੇ ਅੱਜ ਬਾਣੀ ਦਿੱਤੀ ਹੈ, ਪੜ੍ਹ ਕੇ ਇਹਨੂੰ ਬੁੱਝਣਾ ਵੀ ਸੀ। ਅਸੀਂ ਪੜ੍ਹ ਤਾਂ ਕੀਤਾ ਗੁਰਬਾਣੀ ਨੂੰ, ਪਰ ਪੜ੍ਹ ਕੇ ਬੁੱਝਣਾ ਵੀ ਕੀਤਾ ਸੀ। ਇਹ ਪੜ੍ਹਨਾ ਸਾਡਾ ਪ੍ਰਵਾਨ ਪਾਏ ਜੇ ਅਸੀਂ ਇਸ ਗੁਰਬਾਣੀ ਨੂੰ ਬੁੱਝਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਬੁੱਝਣਾ ਮੀਨਸ ਜੋ ਗੁਰਬਾਣੀ ਦੇ ਪਿੱਛੇ ਇੱਕ ਤੱਤ ਚੱਲ ਰਿਹਾ ਹੈ, ਨਾਮ ਦਾ ਕਰੰਟ ਚੱਲ ਰਿਹਾ ਹੈ, ਉਹ ਜਿਹੜਾ ਐਸੈਂਸ ਹੈ, ਐਸੈਂਸ ਲੋਕ, ਜੇ ਤਾਂ ਅਸੀਂ ਉਹਨੂੰ ਨਹੀਂ ਬੁੱਝਦੇ, ਪੜ੍ਹ ਪੜ੍ਹ ਕਰੀ ਜਾਂਦੇ ਹਾਂ, ਤੇ ਨਾ ਇਹ ਪੜ੍ਹ ਪੜ੍ਹ ਗੱਡੀ ਲੱਭੀ ਹੈ ਸਾਰਾ ਕੁਛ। ਇਹ ਜਿਹੜੀ ਨਾਨਕ ਲੇਖੇ ਇੱਕ ਗੱਲ ਹੋਰ, ਹੋਮੇ ਚੱਖਣਾ ਚਾਕ, ਜਿਹੜਾ ਵੀ ਆਪਾਂ ਧਰਮ ਦੇ ਨਾਂ ਤੇ ਕਾਰਜ ਕਰਨੇ ਆ, ਜੇ ਤਾਂ ਉਹ ਸਾਨੂੰ ਇੱਕ ਵੱਲ ਲਿਜਾਂਦਾ ਹੈ, ਨਾਨਕ ਲੇਖੇ ਇੱਕ ਗੱਲ ਦੇ ਬਸ ਪਾਉਂਦਾ ਹੈ, ਤਾਂ ਸਭ ਕੀਤਾ ਹੋਇਆ ਪ੍ਰਵਾਨ ਹੈ, ਨਹੀਂ ਤਾਂ ਹੋਰ ਹੋਮੇ ਚੱਖਣਾ ਚਾਕ ਦੇ ਵਿੱਚ। ਇਹ ਰਸਤਾ ਹੈ, ਰਸਤਾ ਤਾਂ ਤੈਅ ਕਰਨ ਵਾਸਤੇ ਹੁੰਦਾ, ਇੱਥੋਂ ਜਾਣਾ ਹੈ ਆਪਾਂ ਲੁਧਿਆਣੇ, ਹਾਂ ਕਿੰਨੀ ਮਰਜ਼ੀ ਆਪਾਂ ਪ੍ਰੈਪਰੇਸ਼ਨ ਕਰੀ ਜਾਈਏ, ਪਲਾਨ ਵੀ ਕਰੀ ਜਾਈਏ, ਸੋਚਣਾ ਵੀ ਸੋਚੀਏ ਵੀ ਸੋਚੀ ਜਾਈਏ ਵੀ ਜਾਣਾ, ਤਿਆਰੀਆਂ ਵੀ ਕਰੀ ਜਾਈਏ, ਪਰ ਗੱਲ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਆਪਾਂ ਕਾਰ ਲੈ ਕੇ ਜਾਂ ਸਕੂਟਰ ਲੈ ਕੇ ਆਪਾਂ ਹਾਈਵੇ 'ਤੇ ਪੈ ਜਾਈਏ।
ਇਹ ਜਿਹੜਾ ਧਰਮ ਹੈ ਇਹ ਧਰਮ ਖੜੇ ਰਹਿਣ ਦਾ ਨਾਂ ਨਹੀਂ ਸੀ, ਪੜ੍ਹਨ ਦਾ ਨਾਂ ਨਹੀਂ ਸੀ, ਅੱਗੇ ਤੁਰਨ ਦਾ ਨਾਂ ਸੀ। ਤੁਰਨ ਦਾ ਅਸੀਂ ਤਾਂ ਉੱਥੇ ਪਹੁੰਚਣਾ, ਉਸ ਭਗਤੀ ਤੇ ਪਹੁੰਚਣਾ ਹੈ। ਕਿਹੜੀ ਭਗਤੀ? ਕਿੱਥੇ? ਜਿੱਥੇ ਇੱਕ ਤਿਲ ਪਿਆਰਾ ਵਿਸਰੇ ਭਗਤ ਕਨੇ ਹੀ ਹੋਏ। ਭਗਤੀ ਕਹਿੰਦੇ ਨੇ ਕਿਸ ਵੇਲੇ ਭਗਤੀ ਕਰਨੀ? ਕੋਈ ਕਹਿੰਦੇ ਜੀ ਸਵੇਰੇ ਹੀ ਅੰਮ੍ਰਿਤ ਵੇਲੇ ਕਰਨੀ। ਧਿਆਨ ਦੇਣਾ, ਅੰਮ੍ਰਿਤ ਵੇਲਾ ਪਹਿਲਾਂ ਸ਼ੁਰੂਆਤ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸ਼ੁਰੂ ਕਰਨੇ ਆਪਾਂ, ਪਰ ਅੰਮ੍ਰਿਤ ਅੱਗੇ ਜਾ ਕੇ ਤਾਂ ਅੱਗੇ ਅੰਮ੍ਰਿਤ ਵੇਲਾ 24 ਘੰਟੇ ਹੀ ਬਣ ਜਾਂਦਾ। ਜੇ ਮੱਛੀ ਦਾ ਅੰਮ੍ਰਿਤ ਵੇਲਾ ਤਾਂ 24 ਘੰਟੇ ਹੈ, ਛੋਟਾ ਜਿਹਾ ਬੱਚਾ ਉਹਦਾ ਅੰਮ੍ਰਿਤ ਵੇਲਾ 24 ਹੀ ਘੰਟੇ ਹੈ। ਅੱਗੇ ਜਾ ਕੇ ਸਾਡਾ ਜਿਹੜਾ ਅੰਮ੍ਰਿਤ ਵੇਲਾ ਉਹ ਤਾਂ ਦਿਨ ਰਾਤੀ ਅਰਧ ਪਿਆਰਾ ਬਣ ਜਾਂਦਾ। ਉਹ ਤਾਂ ਜੇ ਵੇਲਾ ਵਕਤ ਵਿਚਾਰੀਏ ਕਿਸ ਵੇਲੇ ਭਗਤ ਹੋਏ, ਜੇ ਵੇਲਾ ਵਕਤ ਦੇਖ ਲੈ ਕਿਸ ਵੇਲੇ ਭਗਤੀ ਕਰੀਏ। ਰੱਬ ਦੀ ਹਜ਼ੂਰੀ ਵਿੱਚ ਨਾ ਹਜ਼ੂਰੀ ਵਿੱਚ ਰਹਿਣ ਦਾ ਨਾਂ ਹੈ ਭਗਤੀ। ਭਗਤਾਂ ਵਿੱਚ ਆਪ ਵਰਤਦਾ ਹਰ ਜੀ ਭਗਤੀ ਹੂੰ ਤੂੰ ਜਾਤਾ। ਭਗਤ ਕੋਈ ਪਹਿਰਾਵੇ ਦਾ ਨਾਂ ਨਹੀਂ, ਡਰੈਸ ਦਾ ਨਾਂ ਭਗਤ ਨਹੀਂ, ਬਾਹਰਲੇ ਡਰੈਸ ਦਾ ਨਾਂ ਸਾਧ ਨਹੀਂ, ਬਾਹਰਲੇ ਡਰੈਸ ਦਾ ਨਾਂ ਸੰਤ ਨਹੀਂ। ਇਹ ਸਾਡੀ ਆਤਮਕ ਜਿਹੜੀ ਮਨ ਦੀ ਅਵਸਥਾ ਉਹਦਾ ਨਾਂ ਹੈ। ਮਨ ਦੇ ਨਾਮ ਜਿਹਦੇ ਮਨ ਦੇ ਵਿੱਚ ਨਾਮ ਵਸ ਗਿਆ, ਜਿਹਦੇ ਹਿਰਦੇ ਵਿੱਚ ਸ਼ਬਦ ਚੱਲ ਪਿਆ, ਜਿਹਦੇ ਵਿੱਚ ਜਿਹਦੀ ਅਵਸਥਾ ਸ਼ਬਦ ਸੁਰਤ ਲੇਵਲਾਏ ਹੋ ਗਈ, ਉਹਨੂੰ ਭਗਤ ਜਨ ਕਹਿ ਲਓ, ਉਹਨੂੰ ਸਾਧ ਜਨ ਕਹਿ ਲਓ, ਉਹਨੂੰ ਸੰਤ ਜਨ ਕਹਿ ਲਓ, ਉਹਨੂੰ ਗੁਰਮੁਖ ਜਨ ਕਹਿ ਲਓ, ਉਹਨੂੰ ਗੁਰਸਿੱਖ, ਕੋਈ ਨਾਂ ਆਪਾਂ ਦੇ ਲਈਏ ਉਹਨੂੰ ਵੱਖਰੇ ਵੱਖ। ਜਿਹੜੇ ਨਾਂ ਉਸ ਟਾਈਮ ਤੇ ਪ੍ਰਚਲਿਤ ਸੀ ਗੁਰੂ ਸਾਹਿਬਾਂ ਨੇ ਉਹੀ ਨਾਂ ਗੁਰਬਾਣੀ ਵਿੱਚ ਦਰਜ ਕੀਤੇ ਨੇ। ਗੱਲ ਕੀ ਕਿ ਉਹਦੀ ਉਹਦੇ ਵਿੱਚ ਲਿਵ ਲੱਗੇ, ਲਿਵ ਇਹਦੀ ਉਹਦੇ ਵਿੱਚ ਤਾਂ ਹੀ ਲੱਗੇ ਜੇ ਆਹ ਕਰੇ ਤਾਂ। ਇਹ ਮਨ ਹਰਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ, ਇਹ ਸਾਨੂੰ ਕਿਹਾ। ਜਦੋਂ ਇਹੋ ਜਿਹੀ ਲੈਣ ਇਹ ਮਨ ਸੋਚਦੇ, ਪਤਾ ਨੀ ਕਿਹਨੂੰ ਕਿਹਾ ਹੋਵੇਗਾ, ਸਾਡਾ ਤਾਂ ਕਿਤੇ ਜ਼ਿਕਰ ਹੀ ਨਹੀਂ ਆਇਆ। ਨਹੀਂ, ਜਿੱਥੇ ਇਹ ਮਨ ਦੀ ਗੱਲ ਆਉਂਦੀ ਉਹ ਤਾਂ ਨਾਲ ਸੀ। ਤੀਸਰੇ ਪਾਤਸ਼ਾਹ ਲਿਖਦੇ ਨੇ ਉਹ ਤਾਂ ਸਦਾ ਹੀ ਉਹਦੇ ਇੱਕ ਰੂਪ ਬਣੇ ਹੋਏ ਸੀ, ਉਹ ਤਾਂ ਇੱਕ ਸੀ, ਇੱਕ ਉਹਦੇ ਮਰਜ ਹੋਏ ਸੀ, ਉਹਦੇ ਵਿੱਚ ਸੀ ਉਹ ਤਾਂ। ਇਹ ਸਾਡੇ ਵਾਸਤੇ ਗੁਰਬਾਣੀ ਵਿਚਾਰੀਏ, ਹੁਕਮ ਤਾਂ ਸਾਨੂੰ ਕੀਤਾ ਨਾ, ਸਭ ਸਿੱਖਣ ਤੋਂ ਹੁਕਮ ਹੈ। ਉਹਨੂੰ ਕੀ ਜ਼ਰੂਰਤ, ਉਹਨੂੰ ਕਿਉਂ ਦੇਣ ਦੀ ਜ਼ਰੂਰਤ ਸੀ, ਉਹ ਆਪ ਗੁਰਬਾਣੀ ਬਣੇ ਹੋਏ ਸੀ। ਪਰ ਉਹਨਾਂ ਦਾ ਫਰਜ਼ ਸੀ ਹਰਬ ਦੇ ਹੁਕਮ ਵਿੱਚ ਇਸ ਦੁਨੀਆਂ 'ਚ ਆਏ, ਕਾਹਦੇ ਵਾਸਤੇ? ਸਾਨੂੰ ਇਲਾਹੀ ਦੁਨੀਆਂ ਦਾ ਸੰਦੇਸ਼ਾ ਦੇਣ ਵਾਸਤੇ, ਸਾਨੂੰ ਖੜਿਆ ਹੋਇਆਂ ਨੂੰ, ਪਲਿਊਟ ਹੋਇਆ ਹੋਇਆਂ ਨੂੰ, ਕਿਉਂਕਿ ਸਾਡਾ ਜੀਵਨ ਪਲ 'ਚ ਪਲ 'ਚ ਸਗਲੀ ਮੂਹੀ ਝੂਠੇ ਧੰਦੇ ਮੋਹ ਵਾਲਾ ਬਣ ਚੁੱਕਿਆ ਸੀ। ਸਾਨੂੰ ਆ ਕੇ ਧੱਕਾ ਲਾਇਆ। ਪਾਣੀ ਗੰਦਲਾ ਹੋਵੇ ਨਾ, ਗੰਦਲੇ ਪਾਣੀ ਨੂੰ ਜੇ ਅਗਰ ਪਿੱਛੇ ਚੱਲਦੇ ਪਾਣੀ ਨਾਲ ਜੋੜ ਦਈਏ ਤੇ ਉਹ ਵੀ ਸਾਫ਼ ਹੋ ਜਾਂਦਾ। ਸਾਡੇ ਗੰਦਲੇ ਪਾਣੀ ਨੂੰ ਜਿਹੜਾ ਮਨ ਦੇ ਵਿੱਚ ਸਾਡੇ ਸੁੱਤ ਦੇ ਵਿੱਚ ਗੰਦ ਪਿਆ ਸੀ, ਈਰਖਾ ਦੁਆਇਕ ਨਫ਼ਰਤ ਦਾ, ਕਹਿੰਦੇ ਤੋਰ ਇਹਨੂੰ ਅੱਗੇ ਤੋਂ, ਜਿਵੇਂ ਜਿਵੇਂ ਧਿਆਵੇਂਗਾ ਚੰਗਾ ਪਾਣੀ ਨਾਲ ਮਿਲੇਗਾ, ਤੇਰੇ ਅੰਦਰ ਸਫਾਈ ਹੁੰਦੀ ਜਾਵੇਗੀ, ਤੇਰਾ ਪਾਣੀ ਵੀ ਜਿਹੜਾ ਗੰਦਲਾ ਪਾਣੀ ਹੈ ਇਹ ਸਾਫ਼ ਹੁੰਦਾ ਜਾਵੇਗਾ। ਸਾਨੂੰ ਗੁਰਮੁਖ ਗਾਡੀ ਰਾਤ ਤੋਰਨ ਵਾਸਤੇ ਆਏ ਸੀ, ਧੱਕਾ ਲਾਉਣ ਵਾਸਤੇ ਆਏ ਸੀ, ਕਹਿੰਦੇ ਉੱਥੇ ਨਾ ਖੜਾ ਰਹੇ, ਉੱਥੇ ਕਦਮ ਤਾਲ ਨਾ ਕਰੀ ਜਾ, ਲੈਫਟ ਰਾਈਟ ਉੱਥੇ ਹੀ ਕਰੀ ਜਾਂਦੇ। ਅਸੀਂ ਜਿਹੜਾ ਪੜ੍ਹ ਹੀ ਜਾਂਦੇ ਬਾਣੀ ਉੱਥੇ, ਦੇਖਣ ਵਾਲਾ ਤਾਂ ਕਹਿੰਦਾ ਜੀ ਬੜੀ ਮਾਰਚ ਹੋ ਰਹੀ ਹੈ, ਮਾਰਚ ਮੁਰਚ ਕੋਈ ਨਹੀਂ ਹੋ ਰਹੀ, ਉੱਥੇ ਹੀ ਖੜਾ। ਕੋਈ ਕਹਿੰਦਾ ਹੈ, ਕੋਈ ਕਿਸੇ ਮਹਾਂਪੁਰਖ ਨੇ ਕਹਿੰਦਾ ਤੂੰ ਜ਼ੋਰ ਲਾਈ ਜਾਂਦਾ ਆਪਣੇ ਆਪ, ਤੂੰ ਸੋਚਦਾ ਹੋਵੇਂਗਾ ਕਿ ਮੈਂ ਬੜੀ ਤਰੱਕੀ ਕਰ ਰਿਹਾ, ਬੜੀ ਮੈਂ ਮੇਰੀ ਮਨ ਕਰਕੇ ਮੇਰੀ ਬੜੀ ਤਰੱਕੀ ਹੋ ਰਹੀ ਹੈ, ਮੈਂ ਪਾਰਗਾਮੀ ਬਣ ਗਿਆ ਹੋਵਾਂਗਾ, ਮੈਂ ਸਭ ਕੁਛ, ਮੇਰੇ ਮਨ ਦੀ ਅਵਸਥਾ ਬੜੀ ਉੱਚੀ ਹੋ ਗਈ ਹੋਵੇਗੀ। ਨਹੀਂ, ਕਹਿੰਦਾ ਹਜ਼ਾਰਾਂ ਸਾਲਾਂ ਬਾਅਦ ਤੂੰ ਤੱਕੇਗਾ ਜਿੱਥੋਂ ਚੱਲਿਆ ਸੀ, ਤੂੰ ਉੱਥੇ ਦੀ ਉੱਥੇ ਹੀ ਖੜਾ। ਕਹਿੰਦਾ ਇਹ ਆਪਣੇ ਯਤਨਾਂ ਨਾਲ ਇਹ ਗੱਲ ਨਹੀਂ ਮੰਨਦੀ, ਯਤਨਾਂ ਦੇ ਨਾਲ ਤਰੱਕੀ ਨਹੀਂ ਹੁੰਦੀ, ਇਵੇਂ ਤਰੱਕੀ ਨਹੀਂ ਹੁੰਦੀ, ਤਰੱਕੀ ਤਾਂ ਕਿਸੇ ਦੀਆਂ ਨਜ਼ਰਾਂ ਦੀ ਖੇਡ ਹੈ, ਕਿਸੇ ਦੀ ਨਜ਼ਰਾਂ ਦੀ ਖੇਡ ਹੈ। ਜਦੋਂ ਕਿਸੇ ਬਖਸ਼ੇ ਹੋਏ ਦੀ ਡਾਢੇ ਦੀ ਨਜ਼ਰ ਤੇਰੇ ਉੱਤੇ ਪਵੇਗੀ, ਉਸ ਤੋਂ ਬਾਅਦ ਇੱਕ ਇੱਕ ਕਦਮ ਤੁਰ ਵੱਲ ਨੂੰ ਮੰਜ਼ਿਲ ਹੋਵੇਗੀ। ਫਰੀਦ ਦੀ ਸਾਰੀ ਉਮਰ ਜਪ ਤਪ ਕਿੰਨਾ ਕਰਮ ਕਾਂਡ ਕਰਦੇ ਰਹੇ, ਸਾਰੀ ਉਮਰ ਕਿੰਨੇ ਪੁੱਠੇ ਲੜਕੇ, ਕਿੰਨਾ ਆਪਾਂ ਪਤਾ ਕਿੰਨਾ ਕੁਛ ਕੀਤਾ ਉਹਨਾਂ ਨੇ, ਬਸ ਸੁਰਤ ਉਵੇਂ ਟੁੱਟੀ ਦੀ ਟੁੱਟੀ ਸੀ। ਫਰੀਦ ਦੀ ਅੰਦਰੋਂ ਹੌਂਕਾ ਉੱਠਿਆ, ਉੱਠ ਫਰੀਦਾ ਗਵਨ ਕਰ, ਦੁਨੀਆਂ ਪਾਲਣ ਜਾ, ਮਤ ਕੋਈ ਬਖਸ਼ਿਆ ਮਿਲ ਜਾਏ ਤੂੰ ਵੀ ਬਖਸ਼ਿਆ ਜਾਏ। ਸੋ ਇਹ ਰਸਤਾ ਸੀ, ਇਸ ਰਸਤਾ ਕਿਹੜਾ ਪਿਆਰ ਕੀਤਾ ਸੀ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭੱਜ, ਕੇਵਲ ਨਾਮ ਸਾਧ ਸੰਗਤ, ਬਖਸ਼ੀਆਂ ਹੋਈਆਂ ਦੀ ਸੰਗਤ, ਗੁਰਮੁਖ ਪਿਆਰਿਆਂ ਦੀ ਸੰਗਤ, ਜੀਵਨ ਵਾਲਿਆਂ ਦੀ ਸੰਗਤ, ਜਿਨ੍ਹਾਂ ਲਈ ਆਪਾਂ ਰੋਜ਼ ਅਰਦਾਸ ਕਰਨੇ, ਸਵੇਰੇ ਵੀ ਕਰਨੇ, ਸ਼ਾਮ ਵੀ ਕਰਨੇ ਆ, ਇਹ ਸਹੀ ਪਿਆਰੇ ਮਿਲੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਉੱਥੇ ਇਹ ਮਨ ਹਰ ਜੀ ਧਿਆਏ ਤੂੰ, ਇਹ ਧਿਆਏ ਉਦੋਂ ਹੀ ਹੋਵੇਗਾ ਜਦੋਂ ਇਹਨੂੰ ਜਿਨ੍ਹਾਂ ਨੇ ਧਿਆਇਆ ਹੋਇਆ ਉਹਨਾਂ ਦੀ ਸੰਗਤ ਮਿਲੀ ਸਾਨੂੰ, ਵਰਨਾ ਤੁਰ ਨਹੀਂ ਸਕਦਾ। ਆਪ ਜਿਹੜਾ ਜ਼ੋਰ ਲਾਉਣੇ ਆ, ਆਪ ਤਾਂ ਦੇਖਦੇ ਆ ਕਿੰਨੇ ਤੇਜ਼, ਦੇਖੋ ਇਕੱਲੇ ਸਿਮਰਨ ਕਰਨ ਵਾਲੇ ਉਹ ਮਨ ਤਪਿਆ ਜਿਹਾ ਹੁੰਦਾ, ਨਾਲ ਨਾਲ ਪਾਣੀ ਵੀ ਪਵੇ ਠੰਡਾ ਠਾਰ, ਵੀ ਚੋਪੜ ਵੀ ਲੱਗੇ ਉਹਨੂੰ ਸੰਗਤ 'ਚ ਆ ਕੇ, ਇਹ ਚੋਪੜ ਲੱਗਦਾ ਪਿਆਰ ਦਾ, ਫਿਰ ਜਦੋਂ ਜਪਦਾ। ਜਿਵੇਂ ਜੇ ਕਾਰ ਨੂੰ ਆਪਾਂ ਬਿਨਾਂ ਗਰੀਸ ਤੋਂ ਚਲਾਈ ਜਾਈਏ ਨਾ, ਤਾਂ ਪੁਰਜੇ ਜਿਹੜੇ ਨੇ ਗਰਮ ਗਰਮ ਹੋ ਕੇ ਘੱਸ ਘੁਸ ਜਾਂਦੇ ਨੇ, ਨਾਲ ਉਹਨੂੰ ਆਇਲ ਵੀ ਦੇਣਾ ਪੈਂਦਾ। ਅਸੀਂ ਘਰ ਇਕੱਲੇ ਕਰ ਰਹੇ ਨਾ ਭਗਤੀ ਜਾਂ ਸਿਮਰਨ, ਇਹ ਬਿਨਾਂ ਆਇਲ ਤੋਂ ਬਿਨਾਂ ਗਰੀਸ ਤੋਂ ਪੁਰਜੇ ਚਲਾਉਣੇ ਨੇ, ਬਿਨਾਂ ਗਰੀਸ ਤੋਂ ਮਸ਼ੀਨ ਚਲਾਉਣੀ ਹੈ। ਮੈਂ ਉਸੇ ਕਰਕੇ ਟੁੱਟ ਫੁੱਟ ਜਿਹਾ ਜਾਂਦਾ ਮਨ, ਕਹਿੰਦੇ ਗੱਲ ਤਾਂ ਬਣੀ ਕੋਈ ਨਹੀਂ, ਇੰਨਾ ਚਿਰ ਹੋ ਗਿਆ ਵਾਹਿਗੁਰੂ ਕਰਦੇ ਨੂੰ, ਰਸ ਰੁਸਤਾ ਆਉਂਦਾ ਹੀ ਨਹੀਂ, ਲੋਕਾਂ ਨੂੰ ਵੀ ਡਿਸਕਰੇਜ ਕਰਦਾ, ਕਹਿੰਦਾ ਕੁਛ ਨਹੀਂ। ਮੈਂ ਕਿਤੇ ਗਿਆ ਤੇ ਮੈਂ ਇਹਨੂੰ ਕੋਈ ਬਣ ਕੇ ਗੱਲਾਂ ਸੁਣਾਈਆਂ, ਬੈਠਾ ਮੇਰੇ ਕੋਲ, ਉਹਦੇ ਘਰ ਗਿਆ ਉੱਥੇ ਵੀ ਸੁਣਾਈਆਂ, ਤੇ ਮੈਂ ਤੁਸੀਂ ਜਦੋਂ ਨਾ ਤੁਹਾਡੇ ਕੋਲ ਬੈਠਾ ਬਾਣੀ 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 ਕੋਈ ਹੋਰ ਗੱਲ ਹੀ ਨੀ ਕਹਿੰਦਾ ਕੀ ਲੱਭ ਲਓਗੇ ਇਹਦੇ ਵਿੱਚੋਂ ਇਹਦੇ ਕੁਛ ਨੀ ਹੈਗਾ ਇਹਦੇ ਚ ਕਹਿੰਦੇ ਮੈਂ 15 ਸਾਲ ਆਏ ਮੈਨੂੰ ਤਾਂ ਲੱਭਿਆ ਨੀ ਤੂੰ ਕੀ ਲੱਭ ਲਏਗਾ ਮੈਂ ਕਿਹਾ ਤੁਸੀਂ ਕੀ ਲੱਭਦੇ ਸੀ ਜਿਹੜੀ ਚੀਜ਼ ਮੈਂ ਇੱਕ ਚੀਜ਼ ਦੱਸਦਾ ਜਿਹੜੀ ਚੀਜ਼ ਤੁਸੀਂ ਲੱਭਦੇ ਸੀ ਨਾ ਉਹ ਤੁਹਾਨੂੰ ਮਿਲ ਗਈ ਤੁਸੀਂ ਲੱਭਦੇ ਕੀ ਸੀ ਚੌਧਰ ਲੱਭਦੇ ਕੀ ਸੀ ਕੁਰਸੀ ਉਹ ਇੱਕ ਕਿਸੇ ਗਰੁੱਪ ਦਾ ਕੁਰਸੀ ਮਿਲੀ ਹੋਈ ਸੀ ਉਹਨੂੰ ਮੈਂ ਕਿਹਾ ਜਿਹੜੀ ਕੁਰਸੀ ਲੱਭਦੇ ਤੈਨੂੰ ਕੁਰਸੀ ਮਿਲ ਗਈ ਬਾਣੀ ਪੜ੍ਹ ਕੇ ਜੇ ਜਦੋਂ ਬਾਣੀ ਪੜ੍ਹ ਕੇ ਅਸੀਂ ਪਿਆਰ ਮੰਗਿਆ ਰੱਬ ਮੰਗਿਆ ਨਾ ਮੰਗਿਆ ਉਹ ਵੀ ਮਿਲੇਗਾ ਮੈਂ ਦੇਖੋ ਇਹ ਬਾਣੀ ਤਾਂ ਧੁਰਦੀ ਹੈ ਇਹ ਪੜ੍ਹ ਕੇ ਕੁਛ ਮਿਲੇ ਨਾ ਇੱਕ ਵੀ ਹੋ ਸਕਦਾ ਇਹ ਤਾਂ ਬਹੁਤ ਉੱਚਾ ਇਹਦੇ ਪਿੱਛੇ ਤਾਂ ਅੱਖਰਾਂ ਦੇ ਪਿੱਛੇ ਦਸਾਂ ਪਾਤਸ਼ਾਹਾਂ ਦੀ ਜਿਉਂਦੀ ਜਾਗਦੀ ਰੂਹ ਹਰਕਤ ਵਿੱਚ ਜਿਉਂਦੀ ਜਾਗਦੀ ਤਾਕਤ ਇਸ ਪਿੱਛੇ ਇਹ ਐਵੇਂ ਮਾਮੂਲੀ ਜਿਹਾ ਉਪਦੇਸ਼ ਨਹੀਂ ਇਹ ਬਹੁਤ ਤੁਰਦਾ ਉਪਦੇਸ਼ ਹੈ ਜਿਉਂਦਾ ਜਾਗਦਾ ਲੜਸਾਉਂਦਾ ਇਹ ਵਾਈਬ੍ਰੇਸ਼ਨ ਦੇ ਵਿੱਚ ਕੁਰਬਾਨੀ ਅੱਖਰਾਂ ਵਿੱਚ ਨਹੀਂ ਇਹ ਵਾਈਬ੍ਰੇਸ਼ਨਾਂ ਨੇ ਇਹਦੇ ਪਿੱਛੇ ਪਰ ਸਾਡਾ ਮਨ ਫੜਦਾ ਕਿਉਂ ਨਹੀਂ ਸਾਡਾ ਮਨ ਕਿਸੇ ਹੋਰ ਵੇਵ ਲੈਣ ਤੇ ਜਲੰਧਰ ਤੋਂ ਕੁਝ ਚੀਜ਼ ਸੁਣਨੀ ਹੋਵੇ ਉਹ ਟਿਊਨ ਕਰਨਾ ਪੈਂਦਾ ਉਸੇ ਮੀਟਰ ਤੇ ਲਿਆਉਣਾ ਪੈਂਦਾ ਉਹਨੂੰ ਹੁਣ ਸਾਡਾ ਮਨ ਕਿਉਂ ਨੀ ਸਾਡਾ ਮਨ ਮਾਇਕ ਮਾਇਕੀ ਮੀਟਰ ਤੇ ਆ ਇਹ ਗੁਰਬਾਣੀ ਇਲਾਹੀ ਮੀਟਰ ਤੋਂ ਰਚੀ ਗਈ ਹੈ ਧਿਆਉਣੇ ਕਿਉਂ ਆਪਾਂ ਇਹ ਮਨ ਹਰਜੀ ਤੇ ਆਏ ਤੋਂ ਕਿ ਸਾਡਾ ਜਿਹੜਾ ਮਨ ਹੈ ਉਹ ਇਲਾਹੀ ਮੀਟਰ ਤੇ ਆ ਜਾਵੇ ਤੇ ਉਹ ਇਲਾਹੀ ਜਿਹੜੀ ਵਾਈਬ੍ਰੇਸ਼ਨ ਚੱਲ ਰਹੀ ਹੈ ਰੱਬ ਦੀ ਭਰਪੂਰ ਸ਼ਕਤੀ ਉਹਨੂੰ ਇਹ ਫੜ ਲਵੇ ਔਰ ਇਹ ਮੀਟਰ ਸਾਡਾ ਠੀਕ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਇਹ ਧਿਆਉਂਦਾ ਸੰਗਤ ਨਹੀਂ ਕਰਦਾ ਸੰਗਤ ਚ ਆ ਕੇ ਭੱਜ ਕੇ ਬਦਨਾਮ ਨਹੀਂ ਕਰਦਾ ਇਹ ਐਲਾਨ ਹੈ ਸਾਡੇ ਦਸਾਂ ਪਾਤਸ਼ਾਹਾਂ ਦਾ ਵੀ ਸਾਧ ਸੰਗਤ ਤੋਂ ਬਿਨਾਂ ਤੂੰ ਇਹ ਤੇਰਾ ਕਾਰਜ ਹੋ ਹੀ ਨਹੀਂ ਸਕਦਾ ਇੱਕ ਸੁਧ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਕਰਿਓ ਨਾ ਕੋਏ ਸੋਏ ਕਾਰਜ ਕਿੱਥੇ ਕਰਨਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾ ਇੱਕ ਮਨ ਕਿਉਂ ਇੱਕ ਮਨ ਇੱਕ ਚਿੱਤ ਕਿਸੇ ਵੀ ਕਾਰਜ ਵਿੱਚ ਸਾਨੂੰ ਸਫਲਤਾ ਤਾਂ ਮਿਲਦੀ ਹੈ ਜੇ ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਕਰਨੇ ਕੋਈ ਬਿਜ਼ਨਸ ਲੈ ਲਓ ਪੜ੍ਹਾਈ ਲੈ ਲਓ ਪ੍ਰੋਫੈਸ਼ਨ ਲੈ ਲਓ ਕੋਈ ਦੁਨੀਆਂ ਦਾ ਕਾਰਜ ਸਾਹੀ ਤਾਂ ਹੀ ਉਹਦੇ ਚ ਸਕਸੈਸਫੁਲ ਹੋਏ ਹਾਂ ਸਕਸੈਸਫੁਲ ਹੋਏ ਹਾਂ ਜੇ ਅਸੀਂ ਉਹਦੇ ਚ ਗੁਆਚ ਕੇ ਉਹ ਕਾਰਜ ਨੂੰ ਕੀਤਾ ਇਵੇਂ ਭਗਤੀ ਮਾਰਗ ਤੇ ਇਹ ਵਾਧੂ ਜੀ ਚੀਜ਼ ਨਹੀਂ ਇਹ ਤਾਂ ਬਹੁਤ ਪਹਿਲ ਦੇਣ ਵਾਲੀ ਚੀਜ਼ ਹੈ ਸਾਡਾ ਅਸਲੀਅਤ ਹੈ ਸਾਡਾ ਓਰਿਜਨੈਲਿਟੀ ਹੈ ਸਾਡਾ ਵਿਰਸਾ ਹੈ ਇਹ ਮਲਕੀਅਤ ਹੈ ਸਾਡੇ ਨਾਮ ਮਲਕੀਅਤ ਹੈ ਇਸ ਨਾਮ ਮਲਕੀਅਤ ਨਾਲ ਸਾਡੀ ਵਿਰਾਸਤ ਨਾਲ ਜੋੜਨ ਵਾਸਤੇ ਗੁਰੂ ਸਾਹਿਬਾਂ ਨੇ ਨਾਮ ਦੇ ਵਿੱਚ ਬੈਠ ਕੇ ਸ਼ਬਦ ਰੂਪ ਦੁਨੀਆਂ ਦੇ ਵਿੱਚ ਬੈਠ ਕੇ ਜੋਸ਼ ਰੂਪ ਦੁਨੀਆਂ ਵਿੱਚ ਬੈਠ ਕੇ ਇਹ ਗੁਰਬਾਣੀ ਰਚੀ ਸੀ ਇਹ ਦਿਮਾਗ ਚ ਨਹੀਂ ਗੁਰਬਾਣੀ ਆਈ ਇਹ ਬਾਣੀ ਧੁਰਾਂ ਤੋਂ ਆਈ ਹੈ ਤੁਰਕੀ ਬਾਣੀ ਆਈ ਅੱਖਰਾਂ ਚ ਬੰਦ ਕੀਤੀ ਇਹ ਅੱਖਰਾਂ ਤੋਂ ਬਾਣੀ ਨੇ ਫਿਰ ਅੰਦਰ ਤੁਰਕੀ ਬਾਣੀ ਬਣ ਕੇ ਸਾਡੇ ਅੰਦਰ ਜਾਣਾ ਰਸ ਨੂੰ ਬਾਣੀ ਬਣ ਕੇ ਨਾਮ ਨੂੰ ਬਾਣੀ ਹੋ ਕੇ ਸਾਡੇ ਅੰਦਰ ਆਉਣੀ ਇੱਥੇ ਤਾਂ ਆ ਗਈ ਇੱਥੋਂ ਹੁਣ ਸੁਰਤ ਦੇ ਵਿੱਚ ਜਾਣੀ ਸਾਡੇ ਦਿਮਾਗ 'ਚ ਤਾਂ ਬਾਣੀ ਆਈ ਹੋਈ ਹੈ ਸਾਡੇ ਸੁਰਤ 'ਚ ਬਾਣੀ ਨਹੀਂ ਗਈ ਸੁਰਤ 'ਚ ਰਸ ਰੂਪ ਉੱਤੇ ਗੁਰਬਾਣੀ ਬਾਣੀ ਜਾਣੀ ਹੈ ਜਦੋਂ ਸੁਰਤ 'ਚ ਬਾਣੀ ਆਈ ਤੁਰਕੀ ਬਾਣੀ ਆਈ ਤਾਂ ਉਹਦਾ ਰਿਜ਼ਲਟ ਕੀ ਨਿਕਲਿਆ ਤਿੰਨ ਸਗਲੀ ਚਿੰਤ ਮਟਾਰੀ ਨਾ ਇਹ ਵੀ ਉਹਦੇ ਬਖਸ਼ਿਸ਼ ਨਾਲ ਹੀ ਲੈ ਕੇ ਆ ਗਈ ਜੇ ਸਾਡੇ ਸੁਰਤ ਦੇ ਵਿੱਚ ਬਾਣੀ ਰਸ ਰੂਪ ਬਾਣੀ ਅੰਮ੍ਰਿਤ ਵਿੱਚ ਨੂੰ ਕਹਿੰਦੇ ਵਿੱਚ ਬਾਣੀ ਅੰਮ੍ਰਿਤ ਸਾਰੇ ਜਦੋਂ ਇਹ ਅੰਮ੍ਰਿਤ ਆਏ ਸਾਡੇ ਅੰਦਰ ਉੱਥੇ ਚਿੰਤਾ ਹੈ ਹੀ ਨਹੀਂ ਚਿੰਤਾ ਹੈ ਤੇ ਉਸ ਬਾਣੀ ਤੋਂ ਬਾਹਰ ਹੋ ਕੇ ਨਾਮ ਤੋਂ ਬਾਹਰ ਹੋ ਕੇ ਪਰਮੇਸ਼ਰ ਦੀ ਭੁੱਲ ਵਿੱਚ ਚਿੰਤਾ ਹੈ ਤੇ ਪਰਮੇਸ਼ਰ ਦੀ ਯਾਦ ਵਿੱਚ ਸਗਲੀ ਚਿੰਤ ਮਿਟਾਈ ਹੋ ਜਾਵੇਗਾ ਤਾਂ ਬੜਾ ਪਿਆਰਾ ਜੀਵਨ ਹੈ ਜਿਹਦੇ ਤੋਂ ਅਸੀਂ ਖੁੰਦੇ ਜਾ ਰਹੇ ਹਾਂ ਅਸੀਂ ਪੁੱਛੇ ਜਾ ਰਹੇ ਹਾਂ ਇਹ ਬਹੁਤ ਉੱਚਾ ਤੁਰਦਾ ਜੀਵਨ ਹੈ ਜਿਹੜਾ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਬੰਦ ਕਰਕੇ ਰੱਖਿਆ ਇਹ ਮੇਰੀ ਮਿਹਰ ਹੀ ਮਿਹਰ ਹੈ ਇਹ ਤਾਂ ਪਤਾ ਨਹੀਂ ਇੰਨੀ ਮਿਹਰ ਸਾਡੇ ਤੇ ਕਰ ਦਿੱਤੀ ਪਤਾ ਨਹੀਂ ਕਿਉਂ ਤਰੁੱਠਿਆ ਸੀ ਇਹਨਾਂ ਬੱਚਿਆਂ ਤੇ ਤਰੁੱਠਿਆ ਸੀ ਜਿਹਨਾਂ ਨੂੰ ਮੱਥਾ ਟੇਕਨੇ ਆਪਾਂ ਬਾਣੀ ਸਾਡੇ ਤੇ ਤਰੁੱਠਿਆ ਸੀ ਕਿ ਮੈਂ ਤੁਹਾਨੂੰ ਕੋਈ ਇਲਾਹੀ ਦੁਨੀਆਂ ਦਾ ਭੇਦ ਨਹੀਂ ਜਿਹੜਾ ਮੈਂ ਖੋਲ ਕੇ ਨਹੀਂ ਜਾ ਰਹੇ ਸਾਰੀ ਮਿਸਟਰੀ ਨੂੰ ਇਲਾਹੀ ਦੁਨੀਆਂ ਦੀ ਮਿਸਟਰੀ ਨੂੰ ਗੁੱਝੇ ਭੇਦਾਂ ਨੂੰ ਖੋਲ ਕੇ 1430 ਅੰਗ ਵਿੱਚ ਬੰਦ ਕਰਕੇ ਸਾਡੇ ਸਾਹਮਣੇ ਰੱਖਿਆ ਇਹ ਬੱਚਿਆਂ ਨੂੰ ਸਿਰਫ ਪੜ੍ਹਨ ਮਾਤਰ ਹੀ ਨਹੀਂ ਗੁਰਬਾਣੀ ਇਹ ਬਾਣੀ ਨੂੰ ਤੁਸੀਂ ਅੰਦਰ ਭੇਜੋ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮਾ ਔਰ ਜੀਓ ਕੇ ਜਾ ਨਹੀਂ ਸਕਦਾ ਜਿੰਨੀ ਦੇਰ ਤੱਕ ਇਸ ਸਿਮਰਨ ਦੇ ਰਸਤੇ ਤੇ ਪੈਂਦਾ ਨਹੀਂ ਸਿਮਰਨ ਇਹ ਕਰ ਨਹੀਂ ਸਕਦਾ ਜਿੰਨੀ ਦੇਰ ਤੱਕ ਇਹਨੂੰ ਸਿਮਰਨ ਵਾਲਿਆਂ ਦੀ ਨਾਮ ਵਾਲਿਆਂ ਦੀ ਪਿਆਰਿਆਂ ਦੀ ਇਹਨੂੰ ਸੰਗਤ ਨਹੀਂ ਮਿਲਦੀ ਹਾਂਜੀ ਇਹ ਮਨ ਹਰ ਜੀਤ ਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇਹ ਨਾ ਪਛੋ ਤਾਏ ਜਦੋਂ ਇੱਕ ਮਨ ਇੱਕ ਚਿੱਤ ਆਏ ਕੀਤਾ ਤੇ ਫਿਰ ਦੇਗਾ ਨਾ ਕੁਛ ਤਾਂ ਜਦੋਂ ਕਿਸੇ ਨੂੰ ਆਪਾਂ ਕੋਈ ਯਾਦ ਕਰਨੇ ਆ ਕੋਈ ਕਾਰਜ ਕਰਨੇ ਕੋਈ ਨਾ ਕੋਈ ਤਾਂ ਚੀਜ਼ ਮਿਲਦੀ ਹੈ ਨਾ ਆਪਾਂ ਸਕੂਲ ਜਾਂਦੇ ਹਾਂ ਪੜ੍ਹਾਈ ਕਰਾਂਗੇ ਡਿਗਰੀ ਮਿਲੇਗੀ ਨਾ ਕੰਮ ਤੇ ਜਾਂਦੇ ਹਾਂ ਬੜੇ ਪਿਆਰ ਨਾਲ ਕੰਮ ਕਰਨੇ ਆ ਪੈਸੇ ਮਿਲਦੇ ਆ ਨਾ ਜਦੋਂ ਆਪਾਂ ਇਸ ਪਾਸੇ ਤੁਰੇ ਰੱਬ ਦੀ ਭਗਤੀ ਕੀਤੀ ਤਾਂ ਮਿਸਾ ਸਭਨਾਂ ਗਲਾ ਸਮਰਾਥੀ ਉਹ ਕੁਛ ਦੇਵੇਗਾ ਨੀ ਉਹ ਪਤਾ ਕੀ ਦੇਵੇਗਾ ਉਹਦੇ ਕੋਲ ਕੋਈ ਚੀਜ਼ ਨਾਮ ਨਾਮ ਹੈ ਰੱਬ ਦੀ ਹਜ਼ੂਰੀ ਰੱਬ ਦੀ ਤੁਪ ਰੱਬ ਦੀ ਪ੍ਰੈਜੈਂਸ ਉਹ ਨਾਮ ਦਿੰਦਾ ਹੈ ਕਿਉਂਕਿ ਨਾਮ ਵਿੱਚ ਕੀ ਨੇ ਸਭ ਵਡਿਆਈਆਂ ਤੇਰੇ ਨਾਮ ਵਿੱਚ ਉਹ ਇੰਨੀ ਵੱਡੀ ਦਾਤ ਜਿਹੜੀ ਗੁਰੂ ਲੈ ਕੇ ਆਇਆ ਸੀ ਸਾਡੇ ਵਾਸਤੇ ਕਦੀ ਮੰਗ ਹੀ ਨੀ ਕੀਤੀ ਅਸੀਂ ਗੁਰਸਿੱਖੀ ਆਪਾਂ ਧਾਰੀ ਕਾਹਦੇ ਵਾਸਤੇ ਨਾਮ ਦੀ ਮੰਗ ਵਾਸਤੇ ਧਾਰੀ ਸੀ ਆਪਾਂ ਨੇ ਹਮ ਪੀਖਤ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਤੋਂ ਸਦਾ ਰਹੋ ਰੰਗ ਰਾਤਾ ਹੋ ਦਿਆਲ ਦਿਆਲੂ ਪਿਤਾ ਤੂੰ ਮੇਰੇ ਤੇ ਕਿਰਪਾ ਕਰ ਕੀ ਨਾਮ ਦੇਹੋ ਮੰਗਤ ਜਨ ਤੋਂ ਤੂੰ ਮੰਗਤਾ ਮੈਂ ਬਣ ਕੇ ਤੇਰੇ ਦਰ ਤੇ ਆਇਆ ਮੈਨੂੰ ਦੇ ਕੀ ਦੇ ਨਾਮ ਦੇਹੋ ਜੇ ਇਹਨਾਂ ਨਾਮ ਦੇ ਨਾਮ ਦੀ ਬਖਸ਼ਿਸ਼ ਕਰ ਤਾਂ ਕਿ ਸਦਾ ਰਹੋ ਰੰਗ ਰਾਤਾ ਤੇਰੇ ਰੰਗ ਵਿੱਚ ਰੰਗਿਆ ਰਹਾ ਇਹ ਤਾਂ ਗੁਰੂ ਬੋਲੀ ਬੋਲਦਾ ਨਾ ਨਾਮ ਦੇਹੋ ਮੰਗਤ ਜਨ ਕੋ ਆਪਾਂ ਤਾਂ ਮੰਗਤੇ ਬਣ ਕੇ ਆਏ ਨੇ ਜੇ ਮੰਗਤੇ ਬਣ ਕੇ ਨਹੀਂ ਆਇਆ ਤਾਂ ਨਾਮ ਦੇਹੋ ਵੀ ਨਹੀਂ ਹੋਇਆ, ਜੇ ਨਾਮ ਦੇਹੋ ਨਹੀਂ ਹੋਇਆ ਤਾਂ ਸਦਾ ਰਹੂ ਰੰਗ ਰਾਤਾ ਵੀ ਨਹੀਂ ਹੋਇਆ। ਇਹ ਭਾਈ ਮੰਗਣਾ ਪੈਣਾ ਸਾਨੂੰ, ਮੰਗਣ ਲਈ ਆਹ ਸਿਮਰਨ ਕਰਨੇ ਆ, ਸਿਰਫ ਧਿਆਉਣੇ ਆ ਕਾਹਦੇ ਵਾਸਤੇ, ਸਿਰਫ ਮੰਗ ਪੈਦਾ ਕਰਨ ਵਾਸਤੇ। ਸਾਡੇ ਅੰਦਰ ਜ਼ਰੂਰਤ ਮਹਿਸੂਸ ਕਰੀਏ, ਅਸੀਂ ਹੁਣ ਬਾਣੀ ਪੜ੍ਹਦੇ ਹਾਂ ਪਰ ਰੱਬ ਦੀ ਅੰਦਰੋਂ ਅੰਤਰ ਆਤਮਿਕ ਸਾਖੀ ਨਹੀਂ, ਜ਼ਰੂਰਤ ਨਹੀਂ ਮਹਿਸੂਸ ਕਰਦੇ। ਰੱਬ ਆਉਂਦਾ ਉੱਥੇ ਜਦੋਂ ਅੰਦਰ ਪਿਆਸ ਹੋਈ, ਪਿਆਸ ਵੀ ਲੱਗਣੀ ਸਾਨੂੰ ਅੰਦਰ। ਗੁਰਬਾਣੀ ਪੜ੍ਹਦੇ ਪੜ੍ਹਦੇ ਇੱਕ ਸੁਰਤ ਸਾਡੀ ਇੱਕ ਪਲੇਨ ਤੇ ਚਲੀ ਜਾਵੇਗੀ, ਜਿੱਥੇ ਇਹ ਤੜਫੇਗਾ ਉਸ ਉਹਦੀ ਹਜ਼ੂਰੀ ਲਈ, ਤੜਫੇਗਾ ਉੱਥੇ, ਤੜਫੇਗੀ ਰੂਹ, ਤੜਫੇਗੀ ਉਹਦੇ ਨਾਲ ਮਿਲਣ ਵਾਸਤੇ। ਇਹਨੇ ਪਿਆਸ ਲਾਉਣੀ ਸੀ, ਜਦੋਂ ਪਿਆਸ ਲੱਗਦੀ ਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਕ ਹੈ। ਹਰ ਕੀ ਸਦਾ ਸਦਾ ਵਡਿਆਈਆਂ ਦੇ ਨਾ ਪੁੱਛੋ, ਤਾਂ ਉਹ ਤਾਂ ਦਿੰਦਾ ਦਿੰਦਾ ਦੇ ਲੈਂਦੇ ਥੱਕ ਪਾਏ। ਆ ਇੰਨੀਆਂ ਸਾਨੂੰ ਦੁਨੀਆਂ ਕਿੰਨੀਆਂ ਦਾਤਾਂ ਬਖਸ਼ੀਆਂ ਨੇ, ਉਹਨੇ ਕੁਛ ਮੰਗਿਆ ਫੀਸ ਮੰਗੀ ਇਹਨੇ, ਹਵਾ ਦੀ ਫੀਸ ਮੰਗੀ ਇਹਨੇ, ਧੁੱਪ ਦੀ ਫੀਸ ਮੰਗੀ ਇਹਨੇ, ਹੋਰ ਕਿੰਨੇ ਸੋਹਣੇ ਦੋ ਅੱਖਾਂ ਦਿੱਤੀਆਂ ਨੇ। ਹੈ ਕੋਈ ਡਾਕਟਰ ਜਿਹੜਾ ਤੋਂ ਸਾਨੂੰ ਇੱਕ ਅੱਖ ਲੱਖਾਂ ਕਰੋੜਾਂ 'ਚ ਵੀ ਦੇ ਦੇਵੇ, ਬਣਾ ਦੇਵੇ, ਲੱਤਾਂ ਦੇਖ ਲਓ, ਬਾਹਾਂ ਦੇਖ ਲਓ, ਇਹ ਦਿੱਤਾ ਸੀ ਉਹਨੇ ਬਿਨਾਂ ਮੰਗਿਆਂ ਦਿੱਤੀਆਂ ਉਹਨੇ। ਇੱਕ ਨਾਮ ਇਹ ਤੇ ਇੱਕ ਚੀਜ਼ ਉਹਨੇ ਲੁਕੋ ਕੇ ਰੱਖ ਲਈ, ਬਾਕੀ ਸਾਰੀਆਂ ਖੁੱਲੀਆਂ ਛੱਡ ਦਿੱਤੀਆਂ ਉਹਨੇ, ਉਹ ਸੀ ਨਾਮ ਉਹਦਾ। ਕਹਿੰਦਾ ਇਹ ਮੈਂ ਨਹੀਂ ਦੇਣਾ, ਇਹ ਉਦੋਂ ਦਊਂ ਜਦੋਂ ਤੂੰ ਮੰਗੇਗਾ, ਜਦੋਂ ਤੂੰ ਅੰਦਰੋਂ ਫੁੱਟ ਕੇ ਕਹੇਗਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੂ ਰੰਗਰਾ। ਜਦੋਂ ਇਹੋ ਜਿਹੀ ਅਵਸਥਾ ਬਣ ਗਈ, ਮੰਗ ਬਣ ਗਈ, ਭਾਵਨਾ ਬਣ ਗਈ, ਉਹ ਤਰੁੱਟ ਕੇ ਸਾਨੂੰ ਤੇ ਬਖਸ਼ੇ। ਸਿਰਫ ਲੋਕੀ ਸਾਡੀ ਕਮੀ ਕੀ ਹੈ, ਸਾਡੀ ਭਾਵਨਾ ਚ ਕਮੀ। ਗਿਆਨ ਤਾਂ ਆ ਜਾਂਦਾ, ਗੁਰਬਾਣੀ ਦੇ ਅਰਥ ਵੀ ਆ ਜਾਂਦੇ ਨੇ, ਪਰ ਪਿੱਛੋਂ ਭਾਵਨਾ ਮਿਸਿੰਗ ਹੁੰਦੀ। ਸਾਰੀ ਗੱਲ ਭਾਵਨਾ ਦੀ, ਜਿਹਾ ਪਾਓ ਕਰੇ ਤਿਹੋ ਫਲ ਹੈ। ਜੇ ਭਾਵਨਾ ਤਾਂ ਰੱਬ ਹੈ, ਜੇ ਭਾਵਨਾ ਨਹੀਂ ਤਾਂ ਕੋਈ ਰੱਬ ਨਹੀਂ। ਫਿਰ ਭਾਵਨਾ ਤਾਂ ਪੜਿਆ ਸੀ ਨਾ ਆਪਾਂ ਨੇ, ਨਾ ਤੂੰ ਐਵੇਂ ਬਸ ਬਹੁਤ ਘਨਾਵਣੇ, ਨਾ ਤੂੰ ਐਵੇਂ ਬਸ ਵੇਦ ਪੜ੍ਹਾਵਣੇ। ਕਿੰਨੇ ਵੇਦ ਪੜ੍ਹੇ ਨੇ ਆਪਾਂ, ਕਿੰਨੇ ਯਤਨ ਕਿਸੇ ਨੇ ਬਸ ਆਇਆ, ਨਾ ਤੂੰ ਐਵੇਂ ਬਸ ਧਰਤੀ ਧਾਈਏ, ਨਾ ਤੂੰ ਐਵੇਂ ਬਸ ਤੀਰਥ ਨਹਾਈਏ। ਕਿੰਨਾ ਤੁਰੇ ਫਿਰੇ ਗਏ, ਕਿੰਨੇ ਤੀਰਥਾਂ ਤੇ ਇਸ਼ਨਾਨ ਕੀਤਾ ਬਸ ਆਇਆ, ਉਹ ਕਹਿੰਦੇ ਨਾ ਤੂੰ ਐਵੇਂ ਬਸ ਤੀਰਥ ਨਹਾਈਏ, ਪ੍ਰਸਿੱਧ ਸਾਰਾ ਕੁਛ ਕਰੀ ਜਾਂਦੇ। ਨਾ ਤੂੰ ਐਵੇਂ ਬਸ ਬਹੁਤ ਸਿਆਣਤੇ, ਬਹੁਤੀਆਂ ਸਿਆਣਪਾਂ ਦਾ ਬਸ ਆਇਆ, ਕਿੰਨੀਆਂ ਸਿਆਣਪਾਂ ਵੀ ਘੋਟੀਆਂ ਨੇ। ਨਾ ਤੂੰ ਐਵੇਂ ਬਸ ਬਹੁਤ ਦਾਨ ਦੇ, ਕਿੰਨੇ ਦਾਨ ਦਿੱਤੇ ਨੇ ਬਸ ਆਇਆ, ਨਹੀਂ ਸਭ ਤੋਂ ਤੇਰੇ ਰਸ ਅਗਮਾ ਗੋਚਰਾ ਤੂੰ ਭਗਤਾ ਕੇ ਵਸ, ਭਗਤਾ ਸਹਾਣ ਤੇਰਾ। ਉਹ ਭਗਤਾਂ ਦੇ ਵਸ ਆਇਆ, ਕਿਉਂ ਭਗਤਾਂ ਦੇ ਵਸ ਆਇਆ? ਭਗਤਾਂ ਨੇ ਪਤਾ ਕਾਹਦੇ ਵਸ ਕੀਤਾ? ਸਿਰਫ ਪਿਆਰ ਦੇ ਵਸ ਕੀਤਾ, ਕਿਉਂਕਿ ਰੱਬ ਉਹਨੂੰ ਪਤਾ ਲੱਗ ਗਿਆ ਕਿ ਰੱਬ ਦੀ ਉਹਨਾਂ ਨੂੰ ਕਮਜ਼ੋਰੀ ਦਾ ਪਤਾ ਲੱਗ ਗਿਆ। ਭਗਤਾਂ ਰੱਬ ਦੀ ਕਮਜ਼ੋਰੀ ਪਤਾ ਕੀ ਹੈ? ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਨਾਂ ਨੂੰ ਪਤਾ ਲੱਗ ਗਿਆ ਰੱਬ ਭੁੱਖਾ ਤੇ ਪਿਆਰ ਦਾ ਭੁੱਖਾ। ਉਹਨਾਂ ਨੇ ਰੱਬ ਨੂੰ ਹੋਰ ਕੁਛ ਵੱਡੀ ਦਿੱਤੀ? ਕਾਹਦੀ ਪਿਆਰ ਦੀ ਵੱਡੀ ਦਿੱਤੀ? ਪਿਆਰ ਚੋਂ ਵੀ ਫਸ ਜਾਂਦਾ, ਉਹ ਪਿਆਰ ਚ ਕਿਹੜਾ ਨੀ ਫਸਦਾ? ਪਿਆਰ ਨਿਰੋਲ ਪਿਆਰ ਕੀਤਾ ਤਾਂ ਫਿਰ ਤਾਂ ਦਸਵੇਂ ਪਾਤਸ਼ਾਹ ਸਾਨੂੰ ਹਿੰਟ ਦਿੰਦੇ ਨੇ, ਕਹਿੰਦੇ ਰੱਬ ਸਿਰਫ ਪਿਆਰ ਦਾ ਭੁੱਖ ਹੈ, ਇਹਨੂੰ ਵਸ ਕਰ ਸਕਦਾ ਤਾਂ ਸਿਰਫ ਇੱਕੋ ਹੀ ਚੀਜ਼। ਸਾਚ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੋਕਾ ਦਿਸਾ ਕੇ, ਕਿਉਂਕਿ ਆਹ ਪ੍ਰੇਮ ਸਰੂਪ ਸੀ ਨਾ। ਸਾਨੂੰ ਸਿੱਧਾ ਜਿਹਾ ਨੁਕਤਾ ਦੱਸ, ਖੁੱਲਾ ਜਿਹਾ ਨੁਕਤਾ, ਕੋਈ ਬਹੁਤੀ ਫਿਲੋਸਫੀ ਦੀ ਜ਼ਰੂਰਤ ਨਹੀਂ ਇਹਦੇ ਵਿੱਚ, ਬਹੁਤ ਗਿਆਨ ਦੀ ਜ਼ਰੂਰਤ ਨਹੀਂ। ਸੱਚ ਕਹੋ, ਉਹ ਕਹਿੰਦਾ ਮੈਂ ਸੱਚ ਕਹਿੰਦਾ ਗੁਰੂ, ਉਹ ਤਾਂ ਆਪ ਸੱਚ ਦਾ ਸਰੂਪ ਸੀ, ਉਹ ਤਾਂ ਬੋਲਦੇ ਹੀ ਸੱਚ ਸੀ। ਕਿਉਂ ਕਹਿੰਦੇ ਮੈਂ ਸੱਚ ਕਹਿੰਦਾ? ਉਹਨੂੰ ਪਤਾ ਸੀ ਮਗਰੋਂ ਇਹਨਾਂ ਨੇ ਨਿਤਨੇਮ ਹੀ ਕਰੀ ਜਾਣਾ, ਸੱਚ ਸੁੱਚ ਕਿਸੇ ਨੀ ਮੰਨਣਾ ਨਾ, ਨਿਤਨੇਮ ਕਰੀ ਜਾਂਦੇ। ਸੱਚ ਕਹੂੰ ਸੁਣ ਲਿਓ ਸਭੇ, ਸੁਣ ਲਿਓ ਸਭੇ, ਸਭੇ ਨੇ ਸਾਰੀ ਦੁਨੀਆਂ ਵਾਲੇ ਲੋਕੋ ਸੁਣ ਲਓ ਕਿ ਜਿਹਨੇ ਪ੍ਰੇਮ ਕੀਓ ਤੇ ਨਹੀਂ ਪ੍ਰਗਟ ਆਇਓ। ਪ੍ਰੇਮ ਪ੍ਰੇਮ ਮੀਨਸ ਅੰਦਰੋਂ ਫੁੱਟੇ, ਸਾਡੇ ਅੰਦਰੋਂ ਪ੍ਰੇਮ, ਅੰਦਰੋਂ ਭਾਵਨਾ ਫੁੱਟੇ, ਕਿਉਂਕਿ ਭਾਵਨਾ ਦੇ ਵਿੱਚ ਭਗਤੀ ਹੁੰਦੀ। ਨਾਲੇ ਪ੍ਰੇਮ ਫੁੱਟਦਾ ਕਿੱਥੇ ਆ? ਇਹ ਭਾਵਨਾ ਫੁੱਟਦੀ ਕਿੱਥੇ ਆ? ਇਹ ਸ਼ਰਧਾ ਫੁੱਟਦੀ ਕਿੱਥੇ ਆ? ਸਾਧ ਸੰਗਤ ਬਿਨ ਭਾਉ ਨਾ ਉਪਜੇ, ਭਾਉ ਬਿਨ ਭਗਤ ਨਾ ਹੋਏ ਤੇ। ਇਹ ਪ੍ਰੇਮ ਸਾਧ ਸੰਗਤ ਬਿਨਾਂ ਫੁੱਟ ਨਹੀਂ ਸਕਦਾ। ਪ੍ਰੇਮ ਵਾਲਿਆਂ ਦੀ ਸੰਗਤ, ਪਿਆਰ ਵਾਲਿਆਂ ਦੀ ਸੰਗਤ, ਪਿਆਰਿਆਂ ਦੀ ਸੰਗਤ, ਪਿਆਰਿਆਂ ਦੀ ਸੰਗਤ ਵਿੱਚ ਆ ਕੇ ਇਹ ਪਿਆਰ ਫੁੱਟਦਾ, ਔਰ ਉਸ ਪਿਆਰ ਦੇ ਵਿੱਚ ਫਿਰ ਗੁਰਬਾਣੀ ਚੰਗੀ ਲੱਗੇਗੀ, ਮਿੱਠੀ ਲੱਗੇਗੀ, ਸਿਮਰਨ ਮਿੱਠਾ ਲੱਗੇਗਾ, ਪ੍ਰੀਤਮ ਦੇ ਦੇਸ਼ ਦੀਆਂ ਗੱਲਾਂ ਚੰਗੀਆਂ ਲੱਗਣਗੀਆਂ, ਉਹ ਇਲਾਹੀ ਦੁਨੀਆਂ ਦੀਆਂ ਗੱਲਾਂ ਚੰਗੀਆਂ ਲੱਗਣਗੀਆਂ। ਫਿਰ ਹੁਣ ਤਾਂ ਆਪਾਂ ਬੱਧੇ ਰੁੱਦੇ ਜਾਉਣੇ ਨਾ ਸੰਗਤ ਦੇ ਵਿੱਚ, ਕਹੇ ਕੌਣ ਤੇ, ਫਿਰ ਬੱਧੇ ਰੁੱਦੇ ਨਹੀਂ ਆਵਾਂਗੇ, ਫਿਰ ਤਾਂ ਭੱਜ ਕੇ ਆਵਾਂਗੇ, ਫਿਰ ਜ਼ਰੂਰਤ ਮਹਿਸੂਸ ਕਰਾਂਗੇ। ਹੁਣ ਤਾਂ ਕਹਿੰਦੇ ਆ ਜਾਓ ਜੀ, ਆ ਜਾਓ ਅੱਜ ਉੱਥੇ ਸਮਾਗਮ ਹੈ, ਅਗਲਾ ਕਹਿੰਦਾ ਨਹੀਂ ਜੀ ਅਸੀਂ ਬਿਜੀ ਹਾਂ, ਤੁਸੀਂ ਤਾਂ ਵਿਹਲੇ ਲੋਕ ਜੇ, ਹੈਂ ਹਰ ਵੇਲੇ ਸਮਾਗਮ ਸਮਾਗਮ, ਤੁਸੀਂ ਹਰ ਵੇਲੇ ਸੰਗਤ ਸੰਗਤ, ਕੋਈ ਹੋਰ ਤੁਹਾਨੂੰ ਤਾਂ ਕੰਮ ਹੀ ਨਹੀਂ। ਜਦੋਂ ਸਾਨੂੰ ਲੋੜ ਮਹਿਸੂਸ ਹੋਈ ਰੱਬ ਦੀ ਅੰਦਰ, ਉਦੋਂ ਭੱਜੇ ਫਿਰਾਂਗੇ, ਕਹਾਂਗੇ ਇੰਨੀ ਦੇਰ ਬਾਅਦ ਸਮਾਗਮ ਰੱਖਦੇ ਨੇ, ਛੇਤੀ ਛੇਤੀ ਰੱਖਿਆ ਕਰੋ ਤੁਸੀਂ, ਇਹ ਤਾਂ ਬਾਹਲਾ ਹੀ ਟਾਈਮ ਲੰਬਾ। ਉੱਥੇ ਪਵਾਇਆ ਸੰਗਤ ਨੂੰ ਰਸ ਜਾਣ ਲੱਗ ਗਿਆ, ਤੇ ਉਹ ਕਹਿੰਦਾ ਜੀ ਮੈਂ ਤਾਂ ਸਮਾਗਮ ਦੀ ਵੇਟ ਹੀ ਕਰਦਾ ਰਹਿੰਦਾ, ਜਦੋਂ ਸਮਾਗਮ ਚ ਆਉਣਾ ਮੇਰੀ ਇੰਨੀ ਕੋਈ ਗੱਲ ਬਣ ਜਾਵੇ, ਅੱਠ ਕੁ ਦਿਨ ਨੌ ਦਿਨ ਮੇਰੇ ਸੋਹਣੇ ਲੰਘ ਜਾਂਦੇ ਨੇ। ਸਮਾਗਮ ਤੁਸੀਂ ਕਹਿੰਦਾ ਦੋ ਤਿੰਨਾਂ ਰੀਤਾਂ ਬਾਅਦ ਰੱਖਦੇ ਜੇ, ਮਗਰਲੇ ਸੱਤ ਦਿਨ ਕਹਿੰਦੇ ਫਿਰ ਇਸ ਤਰ੍ਹਾਂ ਜਿਵੇਂ ਮੱਛੀ ਪਾਣੀ ਚੋਂ ਬਾਹਰ ਨਿਕਲੀ ਹੁੰਦੀ ਹੈ ਨਾ, ਇਹ ਮੇਰੀ ਆਹ ਹਾਲਤ ਹੋ ਜਾਂਦੀ। ਮੈਂ ਦਿਲ ਕਢਾ ਰਹਿੰਦਾ ਕਿ ਅਗਲਾ ਸਮਾਗਮ ਆਵੇ ਤੇ ਮੈਂ ਭੱਜ ਕੇ ਜਾਵਾਂ। ਦੇਖਿਆ ਨਾ, ਪਹਿਲਾਂ ਉਹਨੂੰ ਖਿੱਚ ਕੇ ਲਿਆਂਦਾ ਸੀ ਤੇ ਮਗਰੋਂ ਉਹ ਆਪ ਭੱਜ ਭੱਜ ਕੇ ਆਇਆ ਕਰੇ। ਇਹ ਜਿੱਦਣ ਸਾਨੂੰ ਮਾੜੇ ਜੀ ਕਿਤੇ ਇਸ ਦੁਨੀਆਂ ਦਾ ਰਸ ਆ ਗਿਆ ਨਾ, ਦ੍ਰਿਸ਼ ਦੁਨੀਆਂ ਦਾ ਰਸ, ਟਿਕ ਕੇ ਨਹੀਂ ਬਵਾਂਗੇ, ਫਿਰ ਆਪ ਤੁਰੇ ਫਿਰਾਂਗੇ। ਵੀ ਹੈ ਕਿਤੇ ਕਾਫੀ ਪਿਆਰਿਆਂ ਦਾ, ਕਿਤੇ ਭਗਤਾਂ ਦੀ ਮੰਡੀ ਲੱਗੀ ਹੋਵੇ, ਜਾਈਏ ਸੌਦਾ ਕਰੀਏ, ਨਾਮ ਦੀ ਵੰਡ ਕਰੀਏ, ਆਪ ਸਾਡੀ ਜ਼ਰੂਰਤ ਹੋਵੇਗੀ। ਇਹ ਗੁਰਬਾਣੀ ਨੇ ਸਾਨੂੰ ਜ਼ਰੂਰਤ ਮਹਿਸੂਸ ਕਰਾਉਣੀ ਹੈ ਕਿ ਵੀ ਆਲ ਨੀਡ ਗੋਡ। ਜੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਸਾਨੂੰ ਰੱਬ ਚਾਹੀਦਾ, ਜੇ ਸੁੱਖ ਚਾਹੁੰਦੇ ਹਾਂ ਸਾਨੂੰ ਰੱਬ ਚਾਹੀਦਾ, ਜੇ ਅੰਦਰ ਪਿਆਰ ਵਾਲਾ ਜੀਵਨ ਚਾਹੁੰਦੇ ਹਾਂ ਇਲਾਹੀ ਜੀਵਨ ਤਾਂ ਸਾਨੂੰ ਰੱਬ ਚਾਹੀਦਾ। ਭਾਵੇਂ ਉੱਤੋਂ ਕੋਈ ਕਹੀਦਾ ਮੈਂ ਕਮਿਊਨਿਸਟ ਹਾਂ, ਕੋਈ ਕਹੀਦਾ ਮੈਂ ਕਿਸ ਤਰ੍ਹਾਂ ਦਾ, ਹਰ ਇੱਕ ਨੂੰ ਰੱਬ ਚਾਹੀਦਾ। ਤੇ ਸਾਡਾ ਸੋਚ ਹੀ ਰੱਬ ਹੈ। ਮੱਛੀ ਹੈ ਕੋਈ ਕਨੇਡਾ ਦੀ ਮੱਛੀ, ਉਹਨੂੰ ਪਾਣੀ ਨਹੀਂ ਚਾਹੀਦਾ, ਰਸ਼ੀਆ ਦੀ ਮੱਛੀ ਨੂੰ ਪਾਣੀ ਨਹੀਂ ਚਾਹੀਦਾ, ਸਾਰੀਆਂ ਮੱਛੀਆਂ ਨੂੰ ਪਾਣੀ ਚਾਹੀਦਾ। ਉਹ ਹਰ ਇੱਕ ਇਨਸਾਨ ਨੂੰ ਇਹ ਰੱਬ ਦੀ ਵਡਿਆਈ ਚਾਹੀਦੀ ਹੈ, ਰੱਬ ਦਾ ਪਿਆਰ ਚਾਹੀਦਾ, ਕਿਉਂਕਿ ਉਹ ਦਾਤਾ ਹੈ ਹੀ ਰੱਬ ਦੇ ਪਿਆਰ ਵਿੱਚ ਨੇ। ਹਰ ਕੀ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ ਹੈ। ਜਦੋਂ ਧਿਆਏ ਜੀ ਕੀਤਾ, ਉਹਦਾ ਸਿਮਰਨ ਕੀਤਾ, ਤਾਂ ਫਿਰ ਸਾਨੂੰ ਉਹ ਆਪਣਾ ਨਾਮ ਬਖਸ਼ੇਗਾ, ਪਿਆਰ ਬਖਸ਼ੇਗਾ, ਉਹ ਪਛਤਾਉਂਦਾ ਨਹੀਂ। ਮਾਂ ਬੱਚੇ ਤੇ ਅਹਿਸਾਨ ਨਹੀਂ ਕਰਦੀ, ਕੋਈ ਚੀਜ਼ ਦਿੰਦੀ ਹੈ ਤਾਂ ਉਹਦੀ ਡਿਊਟੀ ਹੁੰਦੀ, ਪਰ ਆਪਣੇ ਅਹਿਸਾਨ ਨਹੀਂ ਕਰਨਾ ਸਾਨੂੰ ਦੇਣ ਲੱਗਿਆ। ਕੋਈ ਅਸੀਂ ਬੱਚੇ ਹਾਂ, ਅਸੀਂ ਲੈਣਾ ਹੈ, ਜਿਵੇਂ ਬੱਚਾ ਰੋ ਕੇ ਮੰਗਦਾ ਮੰਮੀ ਕੋਲੋਂ ਚੀਜ਼, ਇਸ ਤਰ੍ਹਾਂ ਵੀ ਅਸੀਂ ਰੋਣਾ ਸੀ ਵੀ ਮਿਹਰਬਾਨ ਕਰ ਤੇਰੇ ਬੱਚੇ ਹੈ ਨਾ। ਬੱਚਿਆਂ ਦਾ ਫਰਜ਼ ਬਣਦਾ, ਮੰਮੀ ਦਾ ਫਰਜ਼ ਬਣਦਾ ਬੱਚਿਆਂ ਨੂੰ ਇਹ ਚੀਜ਼ਾਂ ਦੇਣੀਆਂ। ਤੁਰੀਏ ਸੀ ਆਪਾਂ ਮਾਂ ਤੇ ਬੱਚੇ ਵਾਲਾ ਰਿਲੇਸ਼ਨ ਡਿਵੈਲਪ ਕਰੀਏ ਸੀ, ਉੱਥੇ ਕੁਛ ਨਹੀਂ ਮੰਗਣਾ ਪੈਂਦਾ। ਆ ਬੱਚਾ ਕਿਤੇ ਅਰਦਾਸ ਕਰਦਾ ਮੰਮੀ ਨੂੰ, ਕੋਈ ਅਰਦਾਸ ਕਰਦਾ, ਕਿਉਂਕਿ ਉਹਦੀ ਗੋਦ ਵਿੱਚ ਹੁੰਦਾ, ਆਪੇ ਮੰਮੀ ਸਾਰਾ ਕੁਛ ਪੂਰਾ ਕਰ ਜਾਂਦੀ ਹੈ। ਅਸੀਂ ਬੱਚੇ ਭੋਲੇ ਦੇ ਬੱਚੇ ਬਣਤਾ ਜਾਈਏ ਨਾ, ਸਾਰਾ ਕੁਛ ਉੱਥੇ ਫਿਰ ਸਾਰਾ ਅੰਗੀਕਾਰ ਉਤਰੇ ਤੇਰਾ ਕਾਰਜ ਸਭ ਤੋਂ। ਹਾਂ ਹਰ ਕੇ ਸਦ ਬਲਹਾਰ ਨੇ, ਜੇ ਤਸੇਵੀਏ ਸੁੱਖ ਪਾਏ। ਕਹਿੰਦਾ ਮੈਂ ਹਰੀ ਦੇ ਬਲਹਾਰ ਜਾਣਾ, ਬਲਹਾਰ ਕਿਉਂ ਜਾਣਾ ਕਿ ਜਿਹੜਾ ਉਹਦੀ ਸੇਵਾ ਵਿੱਚ ਲੱਗਦਾ ਉਹਨੂੰ ਸੁੱਖ ਮਿਲਦਾ। ਜੇ ਤਸੇਵੀਏ ਸੁੱਖ ਪਾਏ, ਆ ਦੇਖ ਕੰਡੀਸ਼ਨ ਲਾਈਏ, ਸਭ ਸ਼ਰਤ ਲਾਈਏ ਵੀ ਸੁੱਖ ਤੁਸੀਂ ਅਰਦਾਸ ਆ ਕੇ, ਆਪਾਂ ਤਾਂ ਸੁੱਖ ਅਰਦਾਸ ਨਾ ਮੰਗਦੇ ਹਾਂ ਨਾ, ਅਰਦਾਸ ਸਦਾ ਪਾਸ਼ਾ ਸੁੱਖ ਦੇਵੇ। ਉਹ ਕਹਿੰਦਾ ਜੇ ਤਸੇਵੀਏ ਸੁੱਖ ਪਾਏ, ਸੇਵੀਏ ਇਹ ਪ੍ਰਮਾਣ ਨੀ ਸਾਨੂੰ ਸ਼ਰਤ, ਉਸ ਤਰ੍ਹਾਂ ਸੁੱਖ ਪਾਏ ਬੇਸ਼ੱਕ ਵੀ ਹੋ ਜਾਵੇ, ਸੇਵੀਏ ਨਾ ਹੋਵੇ ਵੀ ਨਾ ਵੀ ਨਾ, ਸੇਵੀਏ ਤਾਂ ਕਰਨਾ ਪੈਣਾ। ਸੇਵੀਏ ਮੀਨਸ ਰੱਬ ਦੀ ਸੇਵਾ ਕੀ ਸੀ, ਹਰ ਕੀ ਟਹਿਲ ਕਮਾਲ ਨੀ ਜਪੀਏ, ਪ੍ਰਭ ਦਾ ਨਾਂ, ਉਹਦੀ ਸੇਵਾ, ਉਹਦਾ ਨਾਮ ਜਪਣਾ, ਉਹਨੂੰ ਅਰਾਧਨਾ, ਉਹਨੂੰ ਚਿਤਾਰਨਾ, ਸੰਗਤ ਚ ਆਉਣਾ। ਆ ਇੱਥੇ ਜੋ ਕੁਛ ਆਪਾਂ ਕਰਨੇ ਇਹ ਰੱਬ ਦੀ ਸੇਵਾ ਹੈ, ਆ ਸਤਿਗੁਰ ਦੀ ਸੇਵਾ ਹੈ, ਕਿਉਂਕਿ ਸਤਿਗੁਰ ਉੱਪਰ ਕਿੱਥੇ ਵੱਸਦਾ, ਸੰਗਤ ਦੇ ਵਿੱਚ ਵੱਸਦਾ। ਔਰ ਇਹ ਭਾਵਨਾ ਲੈ ਕੇ ਜੋ ਸੰਗਤ ਚ ਆਉਣੇ ਆ, ਅਸੀਂ ਹਰੀ ਦੀ ਸੇਵਾ ਕਰਨੀ ਆ, ਔਰ ਇਹ ਸੇਵਾ ਕਰਨ ਵਾਸਤੇ ਆਪਾਂ ਇਸ ਦੁਨੀਆਂ ਵਿੱਚ ਆਏ ਹਾਂ। ਹੁਕਮ ਹੈ ਸਾਨੂੰ ਦਸਾਂ ਪਾਤਸ਼ਾਹਾਂ ਦਾ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਕਿੰਨੀ ਵੱਡੀ ਗੱਲ ਹੈ, ਕਿੰਨਾ ਜ਼ੋਰ ਦੇ ਕੇ ਕਿਹਾ ਸਾਨੂੰ, ਹਰ ਕੀ ਤੁਮ ਸੇਵਾ ਕਰੋ। ਭਾਈ ਇਸ ਦੁਨੀਆਂ ਵਿੱਚ ਹਰੀ ਦੀ ਸੇਵਾ ਕਰਨ ਵਾਸਤੇ ਆਏ ਆਪਾਂ, ਹਰੀ ਦੀ ਸੇਵਾ, ਦੂਜੀ ਸੇਵਾ ਕਰੋ ਨਾ ਕੋਈ ਜੀ। ਇੰਨਾ ਜ਼ੋਰ ਵੀ ਸੇਵਾ ਕਰੋ ਤੇ ਦੂਜੀ ਸੇਵਾ ਨਾ ਕਰਿਆ ਜੇ। ਔਰ ਦੂਜੀ ਸੇਵਾ ਕੀ, ਰੱਬ ਦੇ ਭੁੱਲ ਵਿੱਚ ਜੋ ਕਰਨੇ ਆ ਉਹ ਦੂਜੀ ਸੇਵਾ, ਰੱਬ ਦੀ ਯਾਦ ਵਿੱਚ, ਰੱਬ ਦੇ ਪਿਆਰ ਵਿੱਚ, ਰੱਬ ਦੀ ਹਜ਼ੂਰੀ ਵਿੱਚ ਜੋ ਕਰਨੇ ਆ ਇਹ ਸਾਰੀ ਹਰੀ ਦੀ ਸੇਵਾ ਹੈ। ਹਰ ਕੀ ਸੇਵਾ ਤੇ ਮਨੋ ਚਿੰਦਿਆ ਖਲ ਪਾਈਏ, ਦੂਜੀ ਸੇਵਾ ਜੀਵਨ ਬਿਰਖਾ ਜਾਏ ਜੀ। ਆਹ ਦੇਖੋ, ਜੇ ਹਰੀ ਦੀ ਸੇਵਾ ਵਿੱਚ ਲੱਗ ਜਾਵੇ ਤੇ ਮਨੋ ਚਿੰਦਿਆ ਫਲ ਪਾਏ, ਵੀ ਜੋ ਤੂੰ ਇੱਛਾ ਕਰੇਗਾ, ਜੋ ਤੂੰ ਭਾਵਨਾ ਕਰੇਗਾ, ਸਾਰਾ ਪੂਰਾ ਹੋ ਜਾਵੇਗਾ, ਕਾਰਜ ਸਭ ਸਵਾਰਨਾ ਹੋਵੇਗਾ। ਅਦਰਵਾਈਜ਼ ਦੂਜੇ ਪਾਸੇ ਦੂਜੀ ਸੇਵਾ ਜੀਵਨ ਬਿਰਥਾ, ਜਨਮ ਬਿਰਥਾ ਜਾਏ, ਦੂਜੀ ਸੇਵਾ ਚ ਰੱਬ ਦੇ ਭੁੱਲ ਵਿੱਚ ਜਨਮ ਬਿਰਥਾ ਜਾਏ ਜੀ। ਜਨਮ ਬਿਰਥਾ ਤਾਂ ਜਾ ਰਿਹਾ ਆਪਣਾ, ਬਸ ਬਿਰਥਾ, ਜਿੰਨੀ ਦੇਰ ਤੱਕ ਅਸੀਂ ਅਨਰਸ ਵਿੱਚ, ਅਨਰਸ ਵਿੱਚ ਸਾਡਾ ਜੀਵਨ ਬਿਰਥਾ ਜਾ ਰਿਹਾ, ਨਾਮ ਰਸ ਵਿੱਚ ਸਾਡਾ ਜੀਵਨ ਸਫਲ ਹੈ ਤੇ ਨਾਮ ਤੋਂ ਬਿਨਾਂ ਜੀ ਜੀਵਨ ਬਿਰਥਾ ਜਾਏ। ਹਾਂਜੀ, ਹਾਂ, ਹਰ ਕੇ ਸਦ ਬਲਿਹਾਰ ਨੇ, ਜਿੱਤ ਸੇਵੀਏ ਸੁੱਖ ਪਾ, ਵੀ ਉਹਦੀ ਸੇਵਾ ਵਿੱਚ ਆਪਾਂ ਲੱਗ ਜਾਈਏ, ਉਹਦੇ ਉਹਦੇ ਉਸ ਭਗਤੀ ਮਾਰਗ ਤੇ ਚੱਲ ਪਈਏ, ਗੁਰਮਖ ਗਾਢੀ ਰਾਹ ਤੇ ਅਸੀਂ ਤੁਰ ਪਈਏ। ਗੁਰਮਖ ਗਾਢੀ ਰਾਹ ਕੀ ਹੈ, ਇੱਕ ਲਾਈਨ ਹੈ ਜੀ ਆਪਾਂ ਇਹਨੂੰ ਕਮਾ ਲਈਏ, ਉਹ ਕੀ ਸੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਪ੍ਰੈਕਟੀਕਲ ਰਸਤਾ ਹੈ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸੰਗਤ ਕਰੀਏ, ਸਿਮਰਨ ਕਰੀਏ ਤਾਂ ਤੁਰਟ ਕੇ ਸਾਨੂੰ ਇਹ ਸੁੱਖ ਪਾਏ ਜੀ ਹੋਵੇਗਾ। ਸੁੱਖ ਸੁੱਖ ਜੇ ਹੈ ਤਾਂ ਸਿਰਫ ਨਾਮ ਵਿੱਚ, ਨਾਮ ਤੋਂ ਬਿਨਾਂ ਸੁੱਖ ਕਿਤੇ ਨਹੀਂ, ਕਿਤੇ ਸੁੱਖ ਜੇ ਸਾਰੇ ਇਤਨੇ ਸੁੱਖ, ਸਦਾ ਸੁੱਖ ਨਾਮ ਦੇ ਵਿੱਚ, ਮਹਾਂ ਸੁੱਖ ਪਰਮ ਸੁੱਖ ਨਾਮ ਦੇ ਵਿੱਚ, ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ। ਗੁਰਮੁਖ ਨੇ ਜਿਹੜੇ ਇਸ ਰਸਤੇ ਤੇ ਤੁਰੇ ਨੇ, ਜਿਨ੍ਹਾਂ ਨੇ ਹਰਜੀ ਧਿਆਇ ਕੀਤਾ, ਉਹਨਾਂ ਦੀ ਹਉਮੈ ਹਰਜੀ ਧਿਆਇ ਕੀਤਾ ਤੇ ਉਹ ਸ਼ਬਦ ਵਿੱਚ ਪਹੁੰਚੇ। ਧਿਆਨ ਦੇਣਾ ਪਹਿਲਾਂ ਧਿਆਉਣਾ ਹੁੰਦਾ ਹੈ, ਧਿਆਉਂਦਿਆਂ ਧਿਆਉਂਦਿਆਂ ਇਹਦੇ ਮਨ ਦੀ ਸਫਾਈ ਹੁੰਦੀ ਹੈ, ਅੰਤਸ਼ਕਰਨ ਨਿਰਮਲ ਹੁੰਦਾ ਹੈ। ਜਦੋਂ ਨਿਰਮਲ ਹੁੰਦਾ ਇਹਦੇ ਅੰਦਰ ਗੁਰਸ਼ਬਦੀ ਗੋਬਿੰਦ ਗੱਜਦਾ, ਜਦੋਂ ਗੱਜਿਆ ਸ਼ਬਦ, ਸ਼ਬਦ ਆਇਆ ਇਹਦੇ ਵਿੱਚ, ਸ਼ਬਦ ਸੁੱਤ ਨੇ ਲਾਏ ਹੋਏ, ਉੱਥੇ ਹਉਮੈ ਜਲਾਏ ਹੋ ਗਿਆ। ਕਿਉਂਕਿ ਜਿੱਥੇ ਸ਼ਬਦ ਦੀ ਪ੍ਰੈਜੈਂਸ ਤੇ ਹਜ਼ੂਰੀ ਹੈ ਉੱਥੇ ਹਉਮੈ ਨਹੀਂ, ਜਿੱਥੇ ਹੁਕਮ ਹੈ, ਨਾਨਕ ਹੁਕਮ ਹੈ ਜੇ ਬੁੱਝੇ ਹਉਮੈ ਕਹਿੰਦੇ ਨਾ ਕੋਈ, ਉੱਥੇ ਹਉਮੈ ਦਾ ਨਾਮ ਚੰਨ, ਜਿੱਥੇ ਚਾਨਣ ਉੱਥੇ ਹਨੇਰਾ ਨਹੀਂ, ਜਿੱਥੇ ਨਾਮ ਦਾ ਚਾਨਣ, ਸ਼ਬਦ ਦਾ ਚਾਨਣ, ਹੁਕਮ ਦਾ ਪ੍ਰਕਾਸ਼ ਹੋ ਗਿਆ, ਉੱਥੇ ਹਉਮੈ ਨਹੀਂ। ਨਾਨਕ ਗੁਰਮੁਖ ਮਿਲ ਰਹੇ, ਜਦੋਂ ਉਹਨਾਂ ਨੇ ਸ਼ਬਦ ਨੂੰ ਪਹਿਚਾਣਿਆ, ਉੱਥੇ ਕੀ ਇੱਕ ਮਿਲ ਰਿਹਾ, ਮੀਨਸ ਉਹਦੀ ਹਜ਼ੂਰੀ ਵਿੱਚ ਉਹ ਜੀਵਨ ਜਿਉਂਦੇ ਨੇ, ਉਹ ਫਿਰ ਮਹਿਸੂਸ ਕਰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਨਾਲ ਆਪਾਂ ਤਾਂ ਪੜ੍ਹਿਆ ਨਾ, ਉਹ ਫਿਰ ਅੰਤਰ ਆਤਮੇ ਮਹਿਸੂਸ ਕਰਦੇ ਨੇ, ਚੌਵੀ ਘੰਟੇ ਸੁਰਤ ਉਸ ਗੁਰੂ ਦੀ ਹਜ਼ੂਰੀ ਵਿੱਚ, ਗੁਰੂ ਦੇ ਚਰਨਾਂ ਵਿੱਚ ਹਰ ਗਏ, ਚਰਨਾਂ ਵਿੱਚ ਰਹੀ। ਮਹੱਲਾ ਤੀਜਾ, ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਉਹਦੀ ਰਜ਼ਾ ਵਿੱਚ ਉਹ ਆਪੇ ਸੇਵਾ ਲਾਉਂਦਾ, ਆਪੇ ਬਖਸ਼ਿਸ਼ ਕਰਦਾ। ਇਹ ਆਪੇ ਸੇਵਾ ਧਿਆਨ ਦੇਣਾ, ਜਦੋਂ ਆਪਾਂ ਕਹਿੰਦੇ ਆਹ ਲਾਈਨਾਂ ਪੜ੍ਹਦੇ ਹਾਂ, ਆਪਾਂ ਆਪਣੇ ਫਰਜ਼ ਤੋਂ ਦੂਰ ਹੋ ਜਾਂਦੇ ਹਾਂ, ਕਹਿੰਦੇ ਜੀ ਆਪੇ ਕਰੇਗਾ ਸਾਰਾ ਕੁਛ ਨਾ, ਪਹਿਲੋਂ ਯਤਨ ਹੈ, ਕਰੋ ਯਤਨ ਜੇ ਹੋਏ ਮਿਹਰਬਾਨਾ। ਜਦੋਂ ਮਿਹਰ ਹੋ ਗਈ ਫਿਰ ਅਸੀਂ ਉਹਦੇ ਵੱਸ ਪੈ ਜਾਂਦੇ ਹਾਂ, ਸੁਰਤ ਕਰਕੇ ਉਹਦੇ ਵੱਸ ਪੈ ਜਾਂਦੇ ਹਾਂ, ਤੇਰੇ ਵੱਸ ਪਈਆ ਉੱਥੇ ਫਿਰ ਜੋ ਤੂੰ ਕਰੇ ਕਰਾਵੇ ਸਵਾਮੀ ਸਾਹਿਬ ਮਸਲਤ ਪ੍ਰਵਾਨ। ਜਿਹਨੂੰ ਸੇਵਕ ਕਹਿੰਦੇ ਆਪਾਂ, ਸੇਵਕ ਪਤਾ ਕੌਣ, ਕਹਿਣ ਮਾਤਰ ਸੇਵਕ ਸੇਵਕ ਨਹੀਂ ਬਣਦਾ, ਸੇਵਕ ਜਨ ਬਣੇ ਠਾਕਰ ਲਿਵ ਲੱਗੇ। ਜੇ ਲਿਵ ਲੱਗੀ ਉਹਦੇ ਚ ਸੁਰਤ ਲੱਗੀ ਸ਼ਬਦ ਦੇ ਵਿੱਚ ਮਨ ਕਰਕੇ ਉਹਦੇ ਜੁੜੇ ਹੋਏ ਹਾਂ ਤਾਂ ਅਸੀਂ ਉਹਦੇ ਸੇਵਕ ਹਾਂ, ਨਹੀਂ ਤਾਂ ਅਜੇ ਸੇਵਕ ਨਹੀਂ ਬਣੇ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਹੁਣ ਤਾਂ ਆਪਾਂ ਮਨ ਮਰਜ਼ੀ ਨਾਲ ਸਾਰਾ ਕੁਛ ਕਰਨੇ ਆ, ਜਦੋਂ ਉਹਦੀ ਰਜ਼ਾ ਵਿੱਚ ਆ ਗਏ ਫਿਰ ਉੱਥੇ ਉਹ ਆਪ ਘਰੋਂ ਆਉਂਦਾ ਸਾਰਾ ਕੁਛ। ਉਹਦੀ ਰਜ਼ਾ ਵਿੱਚ ਉਹ ਜਿੱਥੇ ਜੈ ਬਸਾਲੇ ਤੇ ਬੈਸਣਾ, ਜੈ ਭੇਜੇ ਤੇ ਜਾਏ, ਜੋ ਦੇਵੇ ਸੋ ਖਾਏ, ਮਾਰ ਕੱਢੇ ਬੀਤਿਆ, ਉੱਥੇ ਸਿਰਫ ਉਹਦੀ ਰਜ਼ਾ ਚੱਲਦੀ, ਉੱਥੇ ਆਪਣਾ ਉੱਥੇ ਅਰਦਾਸ ਵੀ ਨਹੀਂ। ਧਿਆਨ ਦੇਣਾ, ਅਰਦਾਸ ਵੀ ਪਹਿਲਾਂ ਹੈ, ਜੇ ਰਜ਼ਾ ਵਿੱਚ ਕੋਈ ਅਰਦਾਸ ਨਹੀਂ, ਅੱਗੇ ਤਾਂ ਤੇਰਾ ਕੀ ਹੈ ਮਿੱਠਾ ਅਰਦਾਸ ਨਾਲ ਤਾਂ ਆਪਾਂ ਉਹਦੇ ਭਾਣੇ ਨੂੰ ਬਦਲ ਸਕਦੇ ਹਾਂ। ਅਰਦਾਸ ਸਾਡੀ ਮਨਮਰਜ਼ੀ ਦੀ ਅਜੇ ਹੁੰਦੀ ਹੈ ਵੀ ਆਹ ਦੇ ਦੇ ਆਹ ਦੇ ਦੇ ਆਹ ਕਰ, ਅੱਗੇ ਜਾ ਕੇ ਨਹੀਂ, ਅੱਗੇ ਤੱਤੀਆ ਤਵੀਆਂ ਤੇ ਬੈਠਾ ਤੇ ਕਹਿੰਦਾ ਤੇਰਾ ਕੀ ਆ ਮਿੱਠਾ ਲਾਗੇ, ਦੇ ਗਲਤੀ ਵੀ ਉੱਬਲਦਾ ਪਿਆ। ਉਹ ਅਰਦਾਸਾਂ ਕਰਕੇ ਬਚ ਵੀ ਸਕਦੇ ਸੀ, ਇਹਦੇ ਵਿੱਚੋਂ ਨਿਕਲ ਵੀ ਸਕਦੇ ਸੀ, ਪਰ ਨਹੀਂ, ਉਹ ਕਹਿੰਦਾ ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਜੋ ਤੂੰ ਕਰੇ ਕਰਾਵੇ ਸਵਾਮੀ ਸਾਹ ਮਸਲਤ ਪ੍ਰਵਾਨ। ਇਹ ਭਾਵੇਂ ਦਾ ਜੀਵਨ ਹੈ, ਉੱਥੇ ਸਿਆਣਪ ਨਹੀਂ, ਉੱਥੇ ਆਪਣੀ ਅਕਲ ਨਹੀਂ, ਉੱਥੇ ਇਹ ਉਹਦੇ ਵੱਸ ਪੈ ਜਾਂਦਾ ਹੈ। ਜਿਵੇਂ ਇੱਕ ਲੱਕੜ ਨੂੰ ਪਾਣੀ ਵਿੱਚ ਸੁੱਟ ਦਿਓ, ਪਾਣੀ ਦਾ ਹੁਕਮ ਚੱਲਦਾ ਹੈ, ਇਵੇਂ ਜਦੋਂ ਮਨ ਸ਼ਬਦ ਦੇ ਵਿੱਚ ਗਿਆ, ਇੱਕ ਗਲਾਈਡਰ ਹੁੰਦਾ ਹੈ, ਗਲਾਈਡਰ ਨੂੰ ਇੱਥੋਂ ਇੰਜਨ ਨਾਲ ਸਟਾਰਟ ਕਰਕੇ ਤੇ ਇੱਕ ਬੜੇ ਕਰੰਟ ਚੱਲਦੇ ਨੇ ਹਵਾ ਦੇ ਵਿੱਚ, ਉਹ ਕਰੰਟ ਦੇ ਵਿੱਚ ਪਾਉਣ, ਉੱਥੇ ਜਾ ਕੇ ਇੰਜਨ ਬੰਦ ਕਰ ਦਿੰਦੇ ਨੇ, ਫਿਰ ਉਹ ਜਿਹੜਾ ਕਰੰਟ ਹੈ ਨਾ ਉਹ ਗਲਾਈਡਰ ਨੂੰ ਆਪੇ ਚੁੱਕੀ ਫਿਰਦਾ। ਜਦੋਂ ਉਹਦੇ ਚ ਕੱਢਣਾ ਹੁੰਦਾ ਇੰਜਨ ਸਟਾਰਟ ਕਰ ਲੈਂਦੇ ਨੇ ਤੇ ਫਿਰ ਉਹ ਬਾਹਰ ਆ ਜਾਂਦਾ। ਇਵੇਂ ਹੀ ਜਦੋਂ ਆਹ ਸਿਮਰਨ ਕਰਨੇ ਆ ਇਹ ਆਪਣੇ ਇੰਜਨ ਨੂੰ ਸਟਾਰਟ ਕਰਨ ਵਾਸਤੇ, ਮਨ ਨੂੰ ਸਟਾਰਟ ਕਰਨ ਵਾਸਤੇ ਵੀ ਇਹ ਜਾ ਕੇ ਉਹ ਭਾਣੇ ਵਿੱਚ ਸੁਰ ਹੋ ਜਾਏ। ਜਦੋਂ ਸੁਰ ਹੋ ਗਿਆ ਫਿਰ ਇਹਨੂੰ ਨਿਕਲਣ ਦੀ ਜ਼ਰੂਰਤ ਨਹੀਂ, ਫਿਰ ਤਾਂ ਉੱਥੇ ਉਹਦੀ ਰਜ਼ਾ ਚੱਲੇਗੀ, ਉਹਦਾ ਹੁਕਮ ਚੱਲੇਗਾ, ਉੱਥੇ ਉਹਦੇ ਹੁਕਮ ਉਹਦੇ ਵੱਸ ਪੈ ਗਿਆ। ਫਿਰ ਉੱਥੇ ਆਪਣਾ ਨਹੀਂ, ਜਿੱਥੇ ਤੂੰ ਹੁੰਦੀ ਉੱਥੇ ਮੈਂ ਨਹੀਂ ਕੰਮ ਕਰਦੀ, ਜਿੱਥੇ ਮੈਂ ਹਾਂ ਉੱਥੇ ਤੂੰ ਨਹੀਂ ਕੰਮ ਕਰਦੀ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ, ਉਹ ਸਾਰਿਆਂ ਦਾ ਹੀ ਮਾਂ ਪਿਓ ਆਪ ਹੈ। ਪਰ ਕਾਰਨ ਕੀ, ਭਗਤਾਂ ਨੇ ਉਹਦੀ ਭਗਤਾਂ ਦੀ ਉਹਦੇ ਨਾਲ ਬਾਣਾ ਹੀ ਹੋ ਗਈ। ਹੁਣ ਆਪਾਂ ਕਹਿੰਦੇ ਜਿਸਦੇ ਸਿਰ ਉੱਪਰ ਤੋਂ ਸਵਾਮੀ ਸੋ ਦੁੱਖ ਕੈਸਾ ਪਾਵੇ, ਉਹ ਦੁੱਖ ਤੋਂ ਬਚੇ ਨੇ ਜਿਹਨਾਂ ਦੇ ਸਿਰ ਉੱਤੇ ਉਹ। ਸਾਰੇ ਕਹਿਣਗੇ ਸਾਡੇ ਸਿਰ ਤੇ ਵੀ ਉਹੀ ਹੈਗਾ, ਸਾਡਾ ਵੀ ਮਾਂ ਪਿਓ ਉਹੀ ਹੈ ਤਾਂ ਉਹੀ ਹੈ। ਪਰ ਕਈ ਜਿਹੜੇ ਮਾਂ ਦੀ ਗੋਦ ਚ ਬੈਠੇ ਹੁੰਦੇ ਨੇ, ਕਈ ਮਾਂ ਤੋਂ ਬੇਮੁੱਖ ਹੋਏ ਹੁੰਦੇ ਨੇ, ਕਈ ਉਹਦੇ ਭਾਣੇ ਵਿੱਚ ਆ ਗਏ ਹੁੰਦੇ ਨੇ, ਕਈ ਅਜੇ ਆਪਣੇ ਭਾਣੇ ਵਿੱਚ ਚੱਲਦੇ ਹੁੰਦੇ ਨੇ, ਆਪਣੇ ਭਾਣੇ ਦੇ ਚੱਲੇ, ਕਈ ਵਿਛੜ ਚੋਟਾ ਖਾਏ। ਸਭਨਾ ਦਾ ਮਾਂ ਪਿਓ, ਇਹ ਕਿੰਨਾ ਨੇ ਮਾਂ ਪਿਓ ਬਣਾਇਆ ਜਿਹੜੇ ਉਹਦੇ ਭਾਣੇ ਵਿੱਚ ਆ ਗਏ ਨੇ, ਉੱਥੇ ਫਿਰ ਉਸ ਮਾਤਾ ਪਿਤਾ ਦੇ ਉਹਦੇ ਹੁਕਮ ਵਿੱਚ ਚੱਲਦਾ। ਹੁਣ ਅਸੀਂ ਉਹਦੇ ਹੁਕਮ ਵਿੱਚ ਨਹੀਂ ਚੱਲਦੇ, ਮਾਤਾ ਪਿਤਾ ਤਾਂ ਸਾਡਾ ਹੈਗਾ, ਪਰ ਅਸੀਂ ਬੱਚੇ ਹਾਂ, ਆਪ ਉਧਰੇ ਹੋਏ ਹਾਂ। ਹੈ ਤਾਂ ਇੱਕ ਪਿਤਾ ਇੱਕ ਸਕੀਮ ਬਾਰਕ, ਸਾਰੀ ਦੁਨੀਆਂ ਸ੍ਰਿਸ਼ਟੀ ਜਿੰਨੀ ਵੀ ਇਹ ਸਾਰੇ ਹੀ ਆਪਾਂ ਉਹਦੇ ਬੱਚੇ ਹਾਂ, ਪਰ ਕੁਛ ਬੱਚੇ ਜਿਹੜੇ ਸਮਝਦਾਰ ਬੱਚੇ ਹੋ ਗਏ ਨੇ ਉਹਦੇ ਯਤਨ ਕੀਤਾ, ਕਰੋ ਯਤਨ ਕੀਤਾ ਤੇ ਉਹਦੀ ਮਿਹਰ ਦੇ ਪਾਤਰ ਬਣ ਗਏ, ਜਿੱਥੇ ਜਾ ਕੇ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਸਾਡੀ ਸਾਰ ਕੀ ਕਰਦਾ ਹੈ ਕਿ ਸਾਨੂੰ ਉਹ ਜਾ ਰਿਹਾ, ਪਰ ਗੁਰਮੁਖ ਜਿਹੜੇ ਨੇ ਉਹ ਇੱਕ ਸਟੈਪ ਅੱਗੇ ਗਏ ਨੇ, ਕਹਿੰਦੇ ਸਾਨੂੰ ਇਹ ਸਿਰਫ ਲੋੜਾਂ ਤੱਕ ਹੀ ਸਾਡਾ ਜੀਵਨ ਨਹੀਂ, ਸਾਨੂੰ ਤੇਰੀ ਹਜ਼ੂਰੀ ਵੀ ਚਾਹੀਦੀ, ਸਾਨੂੰ ਤੇਰੀ ਪ੍ਰੈਜੈਂਸ ਵੀ ਚਾਹੀਦੀ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਦੁਨਿਆਵੀ ਜੀਵਨ ਹੈ ਇਹ ਪੂਰਾ ਕੰਪਲੀਟ ਸੰਪੂਰਨ ਜੀਵਨ ਨਹੀਂ, ਇਹ ਅਧੂਰਾ ਜੀਵਨ ਹੈ। ਨਾਮ ਤੋਂ ਬਿਨਾਂ ਜਿਹੜਾ ਇਹ ਕੂੜ ਦਾ ਜੀਵਨ ਹੈ, ਸ਼ਬਦ ਤੋਂ ਬਿਨਾਂ ਇਹ ਦੌਰਿਆਂ ਵਾਲਾ ਜੀਵਨ ਹੈ, ਨਾਮ ਬਿਨ ਨਾਵੇਂ ਜਦ ਕਮਲਾ ਫਿਰੇ, ਨਾਮ ਤੋਂ ਬਿਨਾਂ ਇਹ ਕਮਲਿਆਂ ਵਾਲਾ ਜੀਵਨ ਹੈ। ਸੋ ਉਹਨਾਂ ਨੇ